ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਿਮ ਭਗਤ ਮੰਤਰ ਕੋ ਸਿਵ ਮਨ ਚਿਤ ਕਰ ਪਰ ਦੀਨ ਤਿਮ ਸਤਿਗੁਰ ਪਰ ਬਾਬਰੈ ਦਇਓ ਬੇਪਰਵਾਹੀ ਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਾਹਿਬ ਕਮਾਲ ਵਾਲੀਏ ਦੋ ਜਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨ ਪਰਸ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਸਤਿਗੁਰ ਕੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਾਧ ਸੰਗਤ ਕਰ ਲੈਂਦੇ ਹਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਥਾਨ ਵਿਖੇ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਆਪ ਸੰਗਤਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ ਸੱਚੇ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਬਾਣੀ ਦੇ ਜਾਪ ਹੋਏ ਅਰਦਾਸ ਹੋਈ ਉਪਰੰਤ ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੇ ਹਨ ਹੁਣ ਸਤਿਗੁਰੂ ਜੀ ਦੀ ਕਿਰਪਾ ਸਦਕਾ ਜੋ ਲੜੀਵਾਰ ਕਥਾ ਆਰੰਭ ਕੀਤੀ ਹੈ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦਾ ਸਮਾਂ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਵਿਦੇਹ ਮੁਕਤ ਜੀ ਨੂੰ ਜਕਰੀਆ ਖਾਨ ਦੇ ਕਹਿਣੇ ਕਰਕੇ ਕੁਝ ਚੁਗਲਾਂ ਦੀਆਂ ਚੁਗਲੀਆਂ ਮਾਰਨ ਕਰਕੇ ਕਿਉਂਕਿ ਵੈਰੀਆਂ ਦਾ ਸੁਭਾਅ ਹੁੰਦਾ ਹੈ ਵੈਰੀ ਗੱਲ ਕਰੇ ਅਣਹੁੰਦੀ ਜਿਹੜੇ ਵੈਰੀ ਲੋਕ ਹੁੰਦੇ ਆ ਉਹ ਅਣਹੁੰਦੀ ਗੱਲ ਕਰਦੇ ਜਿਹੜੀ ਕਿਸੇ ਨੇ ਕੀਤੀ ਨਾ ਹੋਵੇ ਵੈਰ ਕਰੇ ਨਿਰਵੈਰ ਨਾਲ ਭਾਈ ਤਾਰੂ ਸਿੰਘ ਜੀ ਦਾ ਹਰਭਗਤ ਨਿਰੰਜਣੀ ਨਾਲ ਕੋਈ ਵੈਰ ਨਹੀਂ ਸੀ, ਪਰ ਉਹਨੇ ਤੋਮਤਾਂ ਮਾਰਨੇ ਕਰਕੇ ਭਾਈ ਤਾਰੂ ਸਿੰਘ, ਭਾਈ ਮਹਿਤਾਬ ਸਿੰਘ 'ਤੇ ਫੌਜ ਚੜ੍ਹਵਾਈ। ਉਹ ਫੌਜ ਇਕੱਠੀ ਹੋ ਕੇ ਪੂਲੇ ਪਿੰਡ, ਜੋ ਅੱਜ ਕੱਲ੍ਹ ਤਰਨ ਤਾਰਨ ਸਾਹਿਬ ਵਿਖੇ ਭਿੱਖੀ ਪਿੰਡ ਦੇ ਨੇੜੇ ਹੀ ਹੈ, ਉੱਥੋਂ ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਲੈ ਚੱਲੇ ਸਨ। ਜਿਹੜਾ ਪੜਾਣਾ ਪਿੰਡ ਆਉਂਦਾ ਲਾਹੌਰ ਜਾਂਦਿਆਂ ਰਸਤੇ ਵਿੱਚ, ਉੱਥੇ ਇੱਕ ਮੋੜ 'ਤੇ ਡੇਰਾ ਕਰ ਲਿਆ। ਫਿਰ ਉੱਥੇ ਦੇ ਪਿੰਡ ਦੇ ਲੋਕਾਂ ਨੇ ਚਾਹਿਆ ਵੀ ਭਾਈ ਤਾਰੂ ਸਿੰਘ ਜੀ ਨੂੰ ਛਡਾ ਲਈਏ। ਇਹਨਾਂ ਦੇ ਇੱਕ ਭੈਣ ਜੀ ਸਨ ਨਾਲ, ਜਿਨ੍ਹਾਂ ਦਾ ਨਾਮ ਤਾਰੂ ਕਰਕੇ ਹੈ। ਉਹਦੇ ਕਹਿ ਕਵਾ ਕੇ ਲੋਕਾਂ ਨੇ ਪੈਸੇ ਦੰਬੜੇ ਦੇ ਕੇ ਛਡਾ ਲਿਆ ਥਾਣੇਦਾਰ ਕੋਲੋਂ, ਅਤੇ ਨਾਲੇ ਉਹਨੂੰ ਸਮਝਾਇਆ ਵੀ ਜਿੱਦਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹੈ, ਅਤੇ ਤੂੰ ਆ ਸਿੱਖ ਦੇ ਫੜ ਕੇ ਖੜ ਲੱਗਾ ਹੈ, ਅਤੇ ਇਹਨਾਂ ਦੇ ਭੈਣ ਜੀ ਨੂੰ ਕਿਉਂ ਫੜ ਕੇ ਖੜ ਲੱਗਾ ਥਾਣੇਦਾਰਾ। ਫਿਰ ਉਹ ਥਾਣੇਦਾਰ ਦੇ ਮਨ ਮਿਹਰ ਪਈ, ਅਤੇ ਉਹ ਕਹਿ ਕਵਾ ਕੇ ਪਿੰਡ ਵਾਲਿਆਂ ਛਡਾ ਲਿਆ। ਉਹ ਪੜਾਣੇ ਪਿੰਡ ਦੇ ਲੋਕਾਂ ਨੂੰ ਗੁੱਸਾ ਸੀ ਮਨ 'ਚ, ਉਹ ਚਾਹੁਣ ਲੱਗੇ ਵੀ ਕਿਉਂ ਨਾ ਭਾਈ ਤਾਰੂ ਸਿੰਘ ਜੀ ਨੂੰ ਛਡਾਇਆ ਜਾਵੇ। ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ ਵੀ ਸੰਤ ਜੀ, ਅਸੀਂ ਤੁਹਾਨੂੰ ਛਡਾਉਣ ਲੱਗੇ ਹਾਂ, ਇਹ ਜਿਹੜੇ 15-20 ਜਣੇ ਇਕੱਠੇ ਹੋ ਕੇ ਆਏ ਆ, ਇਹਨਾਂ ਨੂੰ ਹੀ ਮਾਰ ਦੇਣਾ ਹੈ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਵੀ ਨਹੀਂ ਖਾਲਸਾ ਜੀ, ਨਹੀਂ ਭਾਈ ਸਿੱਖੋ, ਸਾਡੇ ਗੁਰੂਆਂ ਨੇ ਵੀ ਇਹ ਤੁਰਕਾਂ ਦੇ ਸਿਰ 'ਤੇ ਕਲੰਕ ਲਾਏ ਹੈ, ਆਪਣੇ ਸੀਸ ਦੇ ਬਲੀਦਾਨ ਦਿੱਤੇ ਹੈ, ਉਹੀ ਕੰਮ ਅਸਾਂ ਨੇ ਕਰਨਾ ਹੈ। ਗੁਰੂ ਕੇ ਸਿੱਖ ਕਦੀ ਮਰਨੋਂ ਡਰਦੇ ਨਹੀਂ, ਤੁਹਾਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਕੁਝ ਕਹਿਣ ਦੀ। ਸਾਡੇ ਗੁਰਾਂ ਨੇ ਵੀ ਜੋ ਬਚਨ ਕੀਤੇ ਉਹ ਪਗਾਏ ਹਨ। ਸਿੱਖ ਉਹ ਜਿਹੜੇ ਸੁਣ ਰਹੇ ਸੀ ਪੜਾਣੇ ਪਿੰਡ ਦੇ, ਸੁਣ ਕੇ ਕਹਿਣ ਲੱਗੇ ਵੀ ਗੁਰਾਂ ਨੇ ਐਸੇ ਕਿਹੜੇ ਬਚਨ ਕੀਤੇ ਹੈ ਜਿਨ੍ਹਾਂ ਕਰਕੇ ਉਹਨਾਂ ਆਪਣੇ ਬਚਨਾਂ 'ਤੇ ਪਹਿਰਾ ਦਿੱਤਾ ਅਤੇ ਆਪਣੀਆਂ ਸ਼ਹੀਦੀਆਂ ਦਿੱਤੀਆਂ। ਭਾਈ ਤਾਰੂ ਸਿੰਘ ਜੀ ਦੱਸ ਰਹੇ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਰ ਨੂੰ ਬਚਨ ਕਹੇ ਸੀ, ਅਤੇ ਜਦੋਂ ਉਹਨੂੰ ਬਚਨ ਕਹੇ ਨਾਲ ਪਾਤਸ਼ਾਹੀ 7 ਪੁਸ਼ਤਾਂ ਤੱਕ ਤੈਨੂੰ ਦਿਆਂਗੇ, ਇਸ ਤਰ੍ਹਾਂ ਗੁਰੂ ਜੀ ਨੇ ਬਚਨ ਕਹੇ। ਕਹਿਣ ਲੱਗਾ ਮਹਾਰਾਜ ਜੀ, ਫਿਰ ਸਤਿਗੁਰੂ ਜੀ ਕਹਿਣ ਲੱਗੇ ਬਾਅਦ ਵਿੱਚ ਸਾਡਾ ਖਾਲਸਾ ਸਿੱਖ ਰਾਜ ਕਰਨਗੇ। ਉਹ ਕਹਿੰਦਾ ਮਹਾਰਾਜ, ਆ ਬਾਦਸ਼ਾਹੀ ਦੇ ਕੇ ਫਿਰ ਇੱਦਾਂ ਖੋਹ ਲੈਣੀ ਹੈ ਕੀ ਗੱਲ? ਮਹਾਰਾਜ ਕਹਿਣ ਲੱਗੇ ਵੀ ਖੋਹ ਨੂੰ ਤਾਂ ਅਸੀਂ ਉਦੈ ਬਚਨ ਨਾਲ ਹੀ ਲੈ ਸਕਦੇ ਹਾਂ, ਚੱਲ ਤੂੰ ਫਿਰ ਵੀ ਕਹਿੰਦਾ ਹੈ ਅਤੇ ਸੀਸ ਦੇ ਵੱਟੇ ਅਸੀਂ ਇਹ ਪਾਤਸ਼ਾਹੀ ਖੋਵਾਂਗੇ ਤੇਰੇ ਕੋਲ। ਜਦੋਂ ਤੁਸਾਂ ਨੇ ਗੁਰੂ ਘਰ 'ਤੇ, ਗੁਰੂ ਨਾਨਕ ਦੇਵ ਮਹਾਰਾਜ ਜੀ ਘਰ 'ਤੇ ਚੜ੍ਹਾਈ ਕੀਤੀ, ਗੁਰੂ ਨਾਨਕ ਦੇਵ ਸਾਡੇ ਘਰ ਦੇ ਤਾਬਿਆਂ ਤੋਂ ਪਰੇ ਹੋ ਕੇ ਵੈਰ ਵਿਰੋਧ ਕੀਤਾ, ਉਸ ਵਕਤ ਤੁਹਾਡਾ ਰਾਜ ਭਾਗ ਨਹੀਂ ਰਹੇਗਾ। ਫਿਰ ਗੁਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦੀ ਦਿੱਤੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦੀ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਿਵਾਰ ਸਮੇਤ ਸ਼ਹੀਦੀ ਦਿੱਤੀ। ਇਸ ਤਰ੍ਹਾਂ ਤੁਰਕਾਂ ਦੀ ਜਿਹੜੀ ਜੜ੍ਹ ਪੁੱਟੀ। ਭਾਈ ਤਾਰੂ ਸਿੰਘ ਜੀ ਉਹ ਸਾਰੀ ਜਿਹੜੀ ਕਥਾ ਸੁਣਾ ਰਹੇ ਹੈ, ਅਤੇ ਸਿੱਖ ਕਹਿਣ ਲੱਗੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਬੜੇ ਮਹਾਨ ਹੈ, ਜੋ ਰਾਜਾਨ ਰਾਜਪਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੋਈ ਲੋੜ ਦੇ ਕਿਸੇ ਚੀਜ਼ ਦੀ ਹੈ ਨਹੀਂ, ਜੋ ਪਾਤਸ਼ਾਹ ਦੇ ਪਾਤਸ਼ਾਹ ਹਨ। ਅਤੇ ਭਾਈ ਤਾਰੂ ਸਿੰਘ ਜੀ ਦੱਸਣ ਲੱਗੇ ਵੀ ਉਹ ਗੁਰੂ ਸਤਿਗੁਰੂ ਜੀ ਦੇ ਪਰਮੇਸ਼ਰ ਹਨ, ਉਹਨਾਂ ਦੀ ਗਤੀਵਿਧੀ ਨਹੀਂ ਜਾਣ ਸਕਦਾ ਕੋਈ ਵੀ, ਉਹ ਕੀ ਸਤਿਗੁਰੂ ਜੀ ਕਰਨਾ ਚਾਹੁੰਦੇ ਕਹਿਣਾ ਚਾਹੁੰਦੇ ਹੈ, ਉਹਦੇ ਹਰ ਕੀ ਕਤ ਨਾ ਕੋਊ ਜਾਣੈ, ਹਰ ਮਾਲਕ ਦੀ ਗਤੀ ਅਵਸਥਾ ਗਿਆਨ ਕੋਈ ਨਹੀਂ ਜਾਣ ਸਕਦਾ, ਕਿ ਭੇਦ ਨਹੀਂ ਕੋਈ ਲੈ ਸਕਦਾ ਗੁਰਾਂ ਦਾ, ਇਹ ਤਾਂ ਗੁਰੂ ਜੀ ਦੀ ਆਪਣੀ ਵੇਦ ਹੈ। ਕਿਉਂ ਉਹਨਾਂ ਨੇ ਬਚਨ ਕੀਤੇ ਅਤੇ ਕਿਵੇਂ ਉਹਨਾਂ ਰਾਜ ਖੋਇਆ, ਉਹ ਸਾਰੀ ਸਾਖੀ ਭਾਈ ਤਾਰੂ ਸਿੰਘ ਜੀ ਸੁਣਾ ਰਹੇ ਹਨ। ਜੋ ਪ੍ਰਸੰਗ ਅੱਜ ਨਵੇਂ ਆਰੰਭ ਹੋਣ ਜਾ ਰਹੇ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਮ ਭਗਤ ਮੰਤਰ ਕੋ ਸ਼ਿਵ ਹੈ,
कवि जी प्रमाण दे के कह रहे हैं ते इस तरह ही भाई तारू सिंह जी सिखा पढ़ाने पिंड के सिखा कह रहे हैं कहते जिमें पसमंतर दैंत होया ओनू जिमें शिवजी भगवान ने
मन चित कर वर दीन
बड़ा मन चित करके ते वर दिता ये पसमंतर दैंत होया इहदा नाम पसमांगद भी पसमासुर भी विरक भी चार इहदे नाम है इहदी कथा स्कंद पुराण जिहड़ा भागवत पुराण स्कंद दसवें विच भी आउंदी है श्री दसम ग्रंथ साहब विच भी बचन आउंदे है कथा आउंदी चरित्रां विच 141वीं जिहड़ा है चरित्र है जिथे चरित्रोपख्यान बाणी है ना उत्थे 141वां जिहड़ा चरित्र उहदे विच इह पार्वती दा जिहड़ा चरित्र दसदे होए इस पसमांगद दी कथा आउंदी है इस तरह शिव पुराण विच भी दी कथा आउंदी है वह दस रहे इत्थे कि जिवें पसमांगद पसमंतर कह लो पसमासर कह लो इस तरह पसमांगद कह लो तो विरक दैंत कह लो एक ही नाम है चार नाम एक दैंत दे इन्हें ये शिवजी का भगत सी इन्हें बड़ी तपस्या की जो दसम ग्रंथ साहब विच सतगुरु जी के बचन आते उन्होंने मुताबक कथा इस तरह है कि इन्हें बड़ी तपस्या की इन्हें वर लिया शिवजी भगवान को वर की लिया भी मैं जिदे हथ सिर ते हथ करा वो भसम हो जाए शिव भगवान कह लगे तथा अस्तु तैसा ही होगा फिर ये बेईमान हो गया क्योंकि दैंत बिरती है ना जिद को वर लईए वो तो हुंदा है गुरु ते बेईमान पार्वती ते जिहड़ा है मोहित हो गया ये फिर इन्हें सोचा भी पहला क्यों ना शिवजी नूं जिहड़ा है भस्म कर कीता जावे ये शिव भगवान मगर लग गया शिव भगवान अगे अगे ते पसमंतर दैंत पिछे पिछे इस तरह तिन्ने दिशावां विच ही नठे जदों वो नठदे जाण उन्हें पार्वती आ गई पार्वती ने कहा भी इन दैंत नूं भी इह की कर रहा है तू कहिंदा जी मैं तेनू वरना है तेरे नाल शादी करनी इस करके आ शिवजी नूं भस्म कर रहा हाँ कहिंदी तू किवें कर लेगा कहिंदा मैं वर लिया इहनां को अगों कहिंदी है जो दसम बाणी विच बचन आउंदे है या कहन लगी कि जां बौरा ते मूड़ तैं का वर लियो बनाए कि इस पागल शिवजी नूं कहिंदी उहदे बारे पसमंतर नूं कहिंदी भी पागल जिहड़ा शिवजी है इह तों तू किहड़ा मूर्खा बल ले लिया है किहड़ा वर ले लिया है तू इहदे कते कोई है ही नहीं है सब झूठा सो जानी है लीन अबै पति आए सारा कुछ झूठे को ते कोई वर है ही नहीं कहन लगा किवें हो सकता है कहिंदी पहला अपने सिर दे उत्ते हथ करके भस्म गया जे तेरा एक दा केस भी सड़ गया फिर शिवजी दे सिर दे भी कर दी इन्हें हथ किया अपने सिर ते कहिंदा भस्म यह आ भी भस्म हो गया इस तरह वो चरित्रां विच कथा आउंदी है कि पार्वती ने इस तरह चरित्र खेडिया तो भस्मंतर दैंत नूं भस्म कर दिता शिवजी नूं बचा लिया इस तरह शिव पुराण विच कथा आउंदी है भी इन्हें बड़ी तपस्या की जो तपस्या की तो शिव भगवान कह लगे भी दस मैं तेरे ते प्रसन्न हाँ मंग जो तू मंगदा तेनू देना हाँ वो शिव भगवान के हाथ में कड़ा सी ये कहन लगा जी हाँ कड़ा मैनू दे दौ कहते तथा अस्तु वो कड़ा दे दिता जो कड़ा दे दिता कहते तू कड़ा है जिदे सिर दे करेगा उ भस्म हो जाएगा फिर इन्हें मन च बेईमानी आ गई भी शिव भगवान की जिहड़ी इस्त्री है पार्वती बड़ी सुंदर है तो क्यों ना उन्हूं मैं इहदे नाल शादी करा तो पहला शिवजी नूं ही मारा फिर इन्हें वह कड़ा लै के शिव भगवान के मगर लग गया फिर उन्होंने बड़े भजे अखीर ही उन्होंने झोटे का जिहड़ा सरूप धार लिया झोटे का सरूप धार के पहाड़ों में चले गए ऐसा जिहड़ा वो टक्कर मारी पहाड़ नूं पहाड़ पाड़ के तो नेपाल जाके सिर कट दिता नेपाल के पहाड़ों ਉੱਥੇ ਅੱਜ ਵੀ ਉਹ ਸ਼ਿਵ ਭਗਵਾਨ ਦੀ ਪੂਜਾ ਹੁੰਦੀ ਹੈ ਅਤੇ ਉੱਥੇ ਜਿਹੜਾ ਹੈ ਝੋਟਿਆਂ ਦੇ ਸਿਰਾਂ ਦੀ ਬਲੀ ਦਿੱਤੀ ਜਾਂਦੀ ਹੈ ਸ਼ਿਵ ਭਗਵਾਨ ਨੂੰ। ਜਦੋਂ ਉੱਥੇ ਸਿਰ ਕੱਢਤਾ ਪਹਾੜ ਦੇ ਵਿੱਚ ਦੀ, ਇਹ ਪਸਮੰਤਰ ਜਿਹੜਾ ਦੈਂਤ ਸੀ ਇਹ ਕੜਾ ਜਿਹੜਾ ਉਹ ਘਸਾਈ ਜਾਵੇ ਤਬਲਬਾਜਾਂ ਦੇ ਪਿੱਠ 'ਤੇ, ਭਸਮ ਇੱਦਾਂ ਕਰੀ ਜਾਵੇ। ਹੁਣ ਭਸਮ ਹੋਵੇ ਕਿੱਥੋਂ? ਸ਼ਿਵ ਪੁਰਾਣ ਵਿੱਚ ਇਸ ਤਰ੍ਹਾਂ ਕਥਾ ਆਉਂਦੀ ਹੈ ਕਿ ਵਿਸ਼ਨੂੰ ਭਗਵਾਨ ਪਾਰਵਤੀ ਦਾ ਰੂਪ ਧਾਰ ਕੇ ਆ ਗਏ ਉੱਥੇ। ਕਹਿ ਲੱਗਿਆ ਇਹ ਕੀ ਕਰੀ ਜਾਂਦਾ ਹੈ ਤੂੰ, ਇਹ ਕੀ ਤੂੰ ਜਿਹੜਾ ਹੈ ਭਸਮ ਭਸਮ ਬੋਲੀ ਜਾਂਦਾ ਹੈ? ਅਤੇ ਉਹ ਪਾਰਵਤੀ ਦਾ ਰੂਪ ਧਾਰਿਆ ਹੋਇਆ ਸੀ ਵਿਸ਼ਨੂੰ ਭਗਵਾਨ ਨੇ। ਇਹ ਕਹਿਣ ਲੱਗਾ ਤੈਨੂੰ ਵਰਨ ਲਈ, ਤੇਰੇ ਨਾਲ ਸ਼ਾਦੀ ਕਰਨ ਵਾਸਤੇ ਮੈਂ ਇਹ ਸ਼ਿਵਜੀ ਨੂੰ ਨਾਸ ਕਰ ਰਿਹਾ, ਭਸਮ ਕਰ ਰਿਹਾ। ਉਹ ਕਹਿਣ ਲੱਗੀ ਅੱਗੋਂ ਪਾਰਵਤੀ ਜੋ ਬਣੀ ਸੀ ਵਿਸ਼ਨੂੰ ਭਗਵਾਨ, ਕਹਿਣ ਲੱਗੀ ਇਹਦੇ ਸ਼ਿਵਜੀ ਦੇ ਜਿਹੜਾ ਹੈ ਮਰ ਗਿਆ ਹੈ, ਅਤੇ ਚੱਲ ਇਹਨੂੰ ਰੂਪ ਪਿੰਟ ਲਈਏ ਫਿਰ ਤੂੰ ਮੇਰੇ ਨਾਲ ਸ਼ਾਦੀ ਕਰ ਲਈ। ਉਹਨੇ ਤਿੰਨ ਵਾਰੀ ਪੱਟਾਂ ਦੇ ਹੱਥ ਮਾਰੇ, ਇਸ ਤਰ੍ਹਾਂ ਪਿੱਟੀ, ਇਹ ਵੀ ਲੱਗ ਪਿਆ ਮੋਹ ਦਾ ਫਸਿਆ, ਪੱਟਾਂ ਦੇ ਹੱਥ ਮਾਰਨ, ਫਿਰ ਛਾਤੀ ਦੇ ਮਾਰੇ, ਇਹ ਵੀ ਮਾਰ ਲੱਗਾ। ਜਦੋਂ ਸਿਰ ਵੱਲ ਕੀਤੇ ਹੱਥ, ਉਹ ਕੜਾ ਜੇ ਸਿਰ 'ਤੇ ਹੋ ਗਿਆ। ਉਹ ਉਸੇ ਵੇਲੇ ਵਿਸ਼ਨੂੰ ਭਗਵਾਨ ਨੇ ਪਾਰਵਤੀ ਰੂਪ 'ਚ ਕਹਿ ਦਿੱਤਾ ਵੀ ਭਸਮ ਹੋ ਜਾ, ਇਹ ਦੈਂਤ ਜਿਹੜਾ ਭਸਮ ਹੋ ਗਿਆ। ਇਸ ਤਰ੍ਹਾਂ ਇੱਥੇ ਉਹ ਕਥਾ ਕਵੀ ਜੀ ਨੇ ਹਵਾਲਾ ਦਿੱਤਾ ਥੋੜ੍ਹਾ ਜਿਹਾ, ਵੀ ਜਿਸ ਤਰ੍ਹਾਂ ਸ਼ਿਵ ਭਗਵਾਨ ਨੇ ਮਨ ਚਿੱਤ ਇਕਾਗਰ ਕਰਕੇ ਅਤੇ ਉਹ ਪਸਮੰਤਰ ਦੈਂਤ ਦੀ ਜਿਹੜੀ ਤਪੱਸਿਆ ਵੇਖ ਕੇ ਖੁਸ਼ ਹੋ ਕੇ ਵਰ ਦੇ ਦਿੱਤਾ ਸੀ, ਤਿਵੇਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਬਰ ਮੁਗਲ
ਨੂੰ
ਬੇਪਰਵਾਹ ਸਤਿਗੁਰ ਜੀ ਨੇ ਵਰ ਦੇ ਦਿੱਤਾ। ਕਿਹਾ ਵੀ ਤੂੰ ਬਾਬਰ ਜੀ ਸ਼ਰਨ ਵਿੱਚ ਆਇਆ ਤੇ ਕਹਿ ਦਿੱਤਾ ਵੀ 7 ਪੁਸ਼ਤਾਂ ਤੱਕ ਤੁਸੀਂ ਰਾਜ ਕਰੋਗੇ। ਕਹਿਣ ਲੱਗਾ ਮਹਾਰਾਜ ਬਾਅਦ ਵਿੱਚ ਕਿਵੇਂ? ਗੁਰੂ ਜੀ ਕਹਿਣ ਲੱਗੇ ਸਾਡਾ ਖਾਲਸਾ ਜਿਹੜਾ ਰਾਜ ਕਰੇਗਾ। ਅਤੇ ਵੈਸੇ ਵੀ ਜਿਸ ਦਿਨ ਤੁਸਾਂ ਨੇ ਸਾਡੇ ਘਰ ਦੇ ਉੱਪਰ ਜਿਹੜਾ ਹੈ ਸਾਡੀ ਤਾਬਿਆ ਹੇਠ ਨਾ ਰਹੇ ਅਤੇ ਸਾਡੇ ਘਰ ਨਾਲ ਵੈਰ ਵਿਰੋਧ ਕੀਤਾ ਕਿਸੇ ਵੀ ਸਾਡੀ ਜੋਤ ਵਿੱਚ, ਉਸ ਦਿਨ ਇਹ ਤੁਹਾਡਾ ਜਿਹੜਾ ਰਾਜ ਭਾਗ ਖੋਇਆ ਜਾਏਗਾ। ਇਸ ਤਰ੍ਹਾਂ ਗੁਰੂ ਜੀ ਨੇ ਉਹ ਵਰ ਦਿੱਤਾ ਸੀ।
ਜੋ ਭਾਈ ਸੁਣੋ ਸੰਤ ਤੁਮ ਗੁਰੂ ਪਿਆਰੇ,
ਇਹ ਗੁਰੂ ਪਿਆਰੇ, ਗੁਰੂ ਖਾਲਸਾ, ਗੁਰੂ ਕੇ ਸੰਤ, ਸਿਮਰਨ ਵਾਲਿਓ, ਭਗਤੀ ਵਾਲਿਓ, ਸਵਾਸ ਧਿਆਉਣ ਵਾਲਿਓ ਸੰਤੋ, ਇਹ ਗੁਰੂ ਕੀ ਸਾਧ ਸੰਗਤ ਜੀ, ਜਿੱਥੇ ਵੀ ਹੋ ਸੁਣੋ ਧਿਆਨ ਦੇ ਕੇ।
ਮੁਖੋਂ ਆਖ ਗੁਰ ਦੁੱਖ ਸਹੇ ਭਾਰੇ,
ਗੁਰੂ ਜੀ ਨੇ ਮੁਖੋਂ ਬਚਨ ਕਹਿ ਕਰਕੇ ਵੀ ਤੁਹਾਨੂੰ 7 ਪੁਸ਼ਤਾਂ ਦੀ ਜਿਹੜਾ ਰਾਜ ਭਾਗ ਦਿੰਦੇ ਹਾਂ, ਅਤੇ ਗੁਰੂ ਜੀ ਨੇ ਫਿਰ ਵੱਖੋ ਵੱਖਰੀ ਜੋਤ ਵਿੱਚ ਸਰੀਰ ਕਰਕੇ ਜਿਹੜੇ ਹੈ ਉਹ ਕਸ਼ਟ ਸਹੇ। ਕਿਉਂ ਸਹੇ? ਆਪਣੇ ਵਾਸਤੇ ਨਹੀਂ, ਸਿਰਫ ਸਿੱਖਾਂ ਦੇ ਕਾਰਨ।
ਬਚਨ ਕੱਢੇ ਮੁਖ ਪਰ ਗਏ ਪਾਰਨ,
ਜੋ ਗੁਰੂ ਜੀ ਨੇ ਮੁਖ ਤੋਂ ਬਚਨ ਕਹਿ ਦਿੱਤੇ ਉਹ ਪੂਰੇ ਕੀਤੇ, ਕਿਉਂਕਿ ਸਤਿਗੁਰ ਜੀ ਸੂਰਬੀਰ ਬਚਨ ਕੇ ਬਲੀ ਹਨ।
ਗੁਰ ਦੁੱਖ ਸਹਿ ਸਿੱਖਣ ਕੇ ਕਾਰਨ,
ਗੁਰੂ ਜੀ ਨੇ ਜਿਹੜੇ ਦੁੱਖ ਸਹੇ ਸਰੀਰ ਉੱਪਰ ਵੱਖੋ ਵੱਖਰੀ ਜੋਤ ਵਿੱਚ ਸਿਰਫ ਸਿੱਖਾਂ ਦੇ ਕਰਕੇ। ਉਂਝ ਕੋਈ ਗੁਰੂ ਨੂੰ ਰਾਜ ਭਗਤ ਚਾਹੀਦਾ ਨਹੀਂ, ਮਹਾਰਾਜ ਦੇ ਧੁਰ ਤੋਂ ਹੀ ਪਾਤਸ਼ਾਹ ਹਨ ਅਤੇ ਰਾਜਿਆਂ ਦੇ ਰਾਜਾ ਹੈ ਸਤਿਗੁਰੂ ਜੀ। ਬਸ ਸਿੱਖਾਂ ਦੇ ਕਾਰਨ ਗੁਰੂ ਜੀ ਨੇ ਆਪਣੀ ਅੰਸਨੀ ਰੱਖੀ, ਬੰਸ਼ ਰੱਖੀ, ਪੰਥ ਰੱਖਿਆ। ਸਿੱਖਾਂ ਦੇ ਕਾਰਨ ਗੁਰੂ ਜੀ ਨੇ ਦੁੱਖ ਸਹੇ, ਜਿਵੇਂ ਗੁਰਬਾਣੀ ਦੇ ਬਚਨ ਆਉਂਦੇ ਹੈ, ਹਲ ਜੋਤੇ ਉੱਦਮ ਕਰੈ ਮੇਰਾ ਪੁੱਤ ਧੀ ਖਾਏ। ਜਿਵੇਂ ਕਿਸਾਨ ਉਹ ਖੇਤੀ ਕਰਦਾ ਹੈ, ਹਲ ਜੋਂਦਾ ਹੈ, ਬੜਾ ਉੱਦਮ ਕਰਦਾ ਹੈ ਕਿ ਮੇਰਾ ਪੁੱਤ ਧੀ, ਮੇਰਾ ਪਰਿਵਾਰ ਰੱਜ ਕੇ ਰੋਟੀ ਖਾਏ। ਇਸੇ ਤਰ੍ਹਾਂ ਗੁਰੂ ਜੀ ਸਿੱਖਾਂ ਨੂੰ ਆਪਣਾ ਪੁੱਤਰ ਧੀ ਮੰਨਦੇ ਹੈ ਵੀ ਮੇਰੇ ਖਾਲਸਾ, ਮੇਰਾ ਜਿਹੜਾ ਪੰਥ ਹੈ ਉਹ ਜਿਹੜਾ ਹੈ ਖੁਸ਼ ਪ੍ਰਸੰਨ ਰਹੇ। ਇਸੇ ਕਾਰਨ ਗੁਰੂ ਜੀ ਨੇ ਸਰੀਰ ਉੱਪਰ ਕਸ਼ਟ ਸਹੇ।
ਜਪ ਸ਼੍ਰੀ ਨਾਨਕ ਲਇਓ ਅਵਤਾਰ,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਸਮੁੰਦਰ 'ਤੇ ਆਪਣਾ ਅਵਤਾਰ ਧਾਰਨ ਕੀਤਾ ਨਿਰੰਕਾਰ ਜੋਤ ਨੇ,
ਸਿੱਖ ਕੀਏ ਗੁਰ ਭਗਤ ਨਿਹਾਰ।
ਮਹਾਰਾਜ ਜੀ ਨੇ ਜਿਸ ਬੰਨੀ ਵੀ ਤੱਕਿਆ ਹੈ, ਥੋੜ੍ਹੀ ਜਿਹੀ ਮਿਹਰ ਭਰੀ ਨਿਗਾਹ ਕਿਤਿਆਂ ਤਿਰਸ਼ੀ ਜੀ ਕਰਕੇ ਵੇਖ ਲਈ, ਉਸਨੂੰ ਤੇ ਨਿਹਾਲ ਹੀ ਕਰ ਦਿੱਤਾ ਹੈ।
ਜਿਨ ਸੇਵਾ ਕਛ ਤੁਚਹਿ ਕਰੀ,
ਜਿਸ ਨੇ गुरु नानक देव महाराज जी की सेवा है तुच्छ मात्र कहिए, बहुत थोड़े समय में थोड़ी जी सेवा की है।
बहुत लाभ उन पायो करी,
उन्होंने बहुत ही लाभ एक घड़ी के विच विच ही पा लिया है। जिवें आ काबल दे इलाके विच सतगुरु जी सन, भाई बाला जी भाई मरदाना जी नाले सन, ते भाई मरदाना जी कह लगे सतगुरु जी भुख बहुत लगी है, कुछ खाण नूं दिसदा नहीं है, जे आप जी दी आग्या होवे ते आ छोलियां दी फसल है सामने, ते ओह मैं छोले जिहड़े हरे है ओह पुट करके ते थोड़े जे बालण दा तरीका मिले ते बाल के खा लवां। महाराज जी कहण लगे वेख मरदाने, बगानी अमानत है, अमानत की ख्यानत नहीं करी दी, आपां दूजे थां ते बैठे हाँ। ਇੰਨੇ ਨੂੰ ਉਹ ਜਿਹੜਾ ਖੇਤ ਦਾ ਰਖਵਾਲਾ ਬੱਚਾ ਸੀ ਛੋਟਾ ਜਿਹਾ, ਉਹ ਉੱਥੇ ਆ ਗਿਆ ਜਾਣ ਕੇ ਸੰਤ, ਉਹ ਸਤਿਗੁਰੂ ਜੀ ਦੇ ਚਰਨੀ ਆ ਢਹਿ ਪਿਆ। ਉਹਨੇ ਆਪਣੇ ਆਪ ਹੀ ਕੁਝ ਬੂਟੇ ਪੁੱਟ ਕੇ ਅਤੇ ਉਹ ਲੈ ਆਇਆ, ਫਿਰ ਉਹ ਛੋਲੇ ਜਿਹੜੇ ਬਾਲ ਕੇ ਅਤੇ ਉਹਨੇ ਆਪਣੇ ਹੱਥੀਂ ਖਵਾਏ, ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਗਿਆ ਕਰੋ ਮੈਂ ਕੋਈ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਘਰੋਂ ਲਿਆਵਾਂ। ਗੁਰੂ ਜੀ ਕਹਿਣ ਲੱਗੇ ਭਾਈ ਤੂੰ ਇੱਥੇ ਬੈਠ ਜਾ। ਅਤੇ ਸਤਿਗੁਰੂ ਜੀ ਨੇ ਉਸ ਵਕਤ ਬਚਨ ਕਹੇ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ। ਮਹਾਰਾਜ ਕਹਿਣ ਲੱਗੇ ਵੀ ਆ ਜਿਹੜਾ ਤੇਰੀ ਜ਼ਮੀਨ ਵਿੱਚ ਬੈਠੇ ਧਰਤੀ 'ਤੇ, ਇਹੀ ਲੇਫ ਹੈ, ਇਹੀ ਨਿਹਾਲੀ ਕਹੀਏ ਰਜਾਈ ਹੈ, ਇਹੀ ਤਲਾਈ ਹੈ, ਅਤੇ ਭਾਉ ਤੇਰਾ ਪਕਵਾਨ, ਜਿਹੜਾ ਤੇਰਾ ਸਾਡੇ ਨਾਲ ਪ੍ਰੇਮ ਹੈ, ਇਹੀ ਤੇਰਾ ਭੋਜਨ ਪ੍ਰਸ਼ਾਦਾ ਸਾਨੂੰ ਛਕਾ ਦਿੱਤਾ ਹੈ। ਨਾਨਕ ਸਿਫਤੀ ਰੱਜਿਆ, ਕਿਉਂਕਿ ਅਸੀਂ ਤਾਂ ਉਹ ਕਰਤਾਰ ਦੀ ਸਿਫਤ ਵਿੱਚ ਰੱਜੇ ਹੋਏ ਹਾਂ। ਤੂੰ ਆਓ ਬਹੁ ਸੁਲਤਾਨ, ਹੇ ਸੁਲਤਾਨ, ਹੇ ਰਾਜਨ, ਤੂੰ ਇੱਥੇ ਆ ਕੇ ਬੈਠ ਜਾ। ਸਤਿਗੁਰੂ ਜੀ ਨੇ ਉਹ ਬਚਨ ਹੀ ਕੀਤੇ ਕਿ ਉਹ ਸੁਲਤਾਨ ਰਾਜਾ ਤਾਂ ਕੋਈ ਹੈ ਨਹੀਂ, ਬੱਚਾ ਤਾਂ ਹੈ ਸੀ। ਉਹ ਜਦੋਂ ਗੁਰੂ ਜੀ ਨੇ ਕਿਹਾ ਆਓ ਬਹੁ ਤੂੰ ਸੁਲਤਾਨ, ਤਾਂ ਉਹ ਬੱਚਾ ਬੈਠਾ ਬੜਾ ਹੈਰਾਨ ਹੋ ਗਿਆ ਵੀ ਮੈਂ ਰਾਜਾ ਕਿੱਥੋਂ ਹਾਂ। ਇਸ ਤਰ੍ਹਾਂ ਗੁਰੂ ਜੀ ਨੇ ਥੋੜ੍ਹੇ ਸਮੇਂ ਵਿੱਚ ਹੀ ਮਿਹਰ ਕਰ ਦਿੱਤੀ। ਭਾਈ ਮਰਦਾਨਾ ਜੀ ਮਗਰੋਂ ਕਹਿਣ ਲੱਗੇ ਜਦੋਂ ਬੱਚਾ ਚਲਿਆ ਗਿਆ, ਇਸ ਕਹਿਣ ਲੱਗੇ ਸਤਿਗੁਰੂ ਜੀ ਇਹਨਾਂ ਨੂੰ ਤੁਸੀਂ ਨੇ ਸੁਲਤਾਨ ਕਿਉਂ ਕਿਹਾ ਹੈ? ਮਹਾਰਾਜ ਜੀ ਕਹਿਣ ਲੱਗੇ ਕੋਈ ਨਹੀਂ, ਬੱਚੇ ਨੇ ਕੱਲ੍ਹ ਦੇ ਦਿਨ ਹੀ ਰਾਜਾ ਬਣ ਜਾਣਾ ਹੈ। ਉਸ ਵਕਤ ਇੱਕ ਰਾਜਾ ਸੀ ਜਿਹੜਾ ਉਸ ਇਲਾਕੇ ਦਾ ਉਹ ਚੜ੍ਹਾਈ ਕਰ ਗਿਆ ਸੀ। ਪਹਿਲਾਂ ਨਗਰਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਸੀ, ਅਤੇ ਉਹ ਇਸ ਤਰ੍ਹਾਂ ਹੁੰਦਾ ਸੀ ਵੀ ਜਿਹੜਾ ਦਰਵਾਜ਼ੇ ਵਿੱਚ ਪਹਿਲਾਂ ਪ੍ਰਵੇਸ਼ ਅੰਮ੍ਰਿਤ ਵੇਲੇ ਕਰ ਜਾਵੇਗਾ ਉਹ ਰਾਜਾ ਹੋਵੇਗਾ। ਇਹ ਬੱਚਾ ਜਿਹੜਾ ਸੀ ਉਸ ਦਿਨ ਅੰਮ੍ਰਿਤ ਵੇਲੇ ਪਹਿਲੇ ਸਮੇਂ ਜਿਹੜਾ ਸਭ ਤੋਂ ਪਹਿਲਾਂ ਅੰਦਰ ਪ੍ਰਵੇਸ਼ ਕੀਤਾ ਉਹ ਨਗਰ ਦੇ ਵਿੱਚ, ਜਿਸ ਕਰਕੇ ਉਹਨੂੰ ਪਾਤਸ਼ਾਹ ਥਾਪ ਦਿੱਤਾ। ਇਹ ਗੁਰੂ ਜੀ ਦੇ ਬਚਨ ਪੂਰੇ ਹੋਏ ਜੋ ਕੀਤੇ ਸੀ ਵੀ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਉਹ ਸਤਿਗੁਰੂ ਜੀ ਦੇ ਬਚਨ ਪੂਰੇ ਹੋਏ। ਕਵੀ ਜੀ ਇੱਥੇ ਉਹੀ ਗੱਲ ਕਰ ਰਹੇ ਹੈ ਵੀ ਜਿਨ੍ਹਾਂ ਨੇ ਗੁਰੂ ਜੀ ਦੀ ਤੁੱਛ ਮਾਤਰ ਥੋੜ੍ਹੇ ਮਾਤਰ ਵੀ ਸੇਵਾ ਕੀਤੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਲਾਭ ਹੋਇਆ ਹੈ, ਰਾਜੇ ਮਹਾਰਾਜੇ ਬਣ ਗਏ ਸਨ।
ਸ਼ੁੱਧ ਚਿੱਤ ਦੇ ਦਰਸ਼ਨ ਕੀਓ,
ਸ਼ੁੱਧ ਚਿੱਤ ਦੇ ਨਾਲ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਸ ਸਮੇਂ ਦਰਸ਼ਨ ਵੀ ਕੀਤਾ ਸੀ,
ਉਸਨੇ ਵੀ ਫਲ ਬਾਂਛਤ ਲਿਓ,
ਉਹਨਾਂ ਨੇ ਮਨ ਭਾਉਂਦੇ ਮਨ ਬਾਂਛਿਤ ਫਲ ਪਾਵੇ, ਸੋਈ ਦੁੱਖ ਨਾ ਦਿਸੇ ਵਿਆਪਤ ਕੋਈ, ਜੋ ਇੱਛਾ ਸੋਈ ਫਲ ਪਾਵੇ। ਉਹਨਾਂ ਨੇ ਸਭ ਤਰ੍ਹਾਂ ਦੇ ਜੋ ਇੱਛੀ ਨਾ ਕੀਤੀ ਫਲ ਦੀ, ਜਿਹੜੀ ਮਨ 'ਚ ਚਾਹਨਾ ਕੀਤੀ ਉਹ ਫਲ ਪ੍ਰਾਪਤ ਕਰ ਲਏ ਹਨ।
ਘਰ ਬੈਠੇ ਜਿਨ ਮਨਹ ਧਿਆਇਆ,
ਜਿਨ੍ਹਾਂ ਨੇ ਘਰ ਬੈਠੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਿਆਇਆ ਹੈ, ਸਤਿਗੁਰੂ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਹਨ, ਅਤੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਜੀ ਦੇ ਬਚਨ ਹੈ ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ, ਗੁਰਪੂਰੇ ਸੱਚ ਕਹਿਆ ਸੋ ਸੁਖ ਸੱਚ ਲਹਿਆ। ਘਰ ਬੈਠੇ ਕਹੀਏ ਇੱਕ ਹਿਰਦੇ ਵਿੱਚ ਬੈਠੇ ਰੱਬ ਨੂੰ ਧਿਆਉਣਾ, ਇੱਕ ਗੁਰੂ ਘਰ ਜਾ ਕੇ ਅਰਦਾਸ ਕਰਨੀ। ਇੱਕ ਸਾਧ ਸੰਗਤ ਜੀ ਐਸਾ ਸਮਾਂ ਹੁੰਦਾ ਜਿੱਥੇ ਗੁਰੂ ਘਰ ਨਹੀਂ ਹੁੰਦਾ ਹੈ, ਉੱਥੇ ਘਰ ਬੈਠੇ ਗੁਰੂ ਧਿਆਉਣਾ ਪੈਂਦਾ ਹੈ। ਜਿਵੇਂ ਭਾਈ ਮੱਖਣ ਸ਼ਾਹ ਲਬਾਣੇ ਦਾ ਸਮੁੰਦਰ ਵਿੱਚ ਜਹਾਜ਼ ਡੁੱਬ ਰਿਹਾ ਸੀ, ਉੱਥੇ ਹੁਣ ਕਿਹੜਾ ਘਰ ਸੀ, ਉੱਥੇ ਧਿਆਇਆ ਹੈ ਮਨ ਚਿੱਤ ਕਰਕੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਜਹਾਜ਼ ਬੰਨੇ ਲਾਇਆ, ਮਨਸੁਖ ਸ਼ਾਹ ਦਾ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਹਾਜ਼ ਬੰਨੇ ਲਾਇਆ। ਜਿਨ੍ਹਾਂ ਨੇ ਘਰ ਬੈਠੇ ਵੀ ਸਤਿਗੁਰ ਜੀ ਨੂੰ ਧਿਆਇਆ ਹੈ, ਮੰਨਿਆ ਪੂਜਿਆ ਹੈ, ਉਹਨਾਂ ਨੇ ਉੱਥੇ ਉੱਥੇ ਹੀ ਬੈਠੇ ਬੈਠਿਆਂ ਹੀ ਮਨ ਇੱਛਿਤ ਫਲ ਪਾ ਲਏ ਹਨ। ਘਰ ਬੈਠੇ ਦਾ ਮਤਲਬ ਇਹ ਨਹੀਂ ਵੀ ਹੁਣ ਸਾਡੇ ਪਿੰਡ ਏਡਾ ਵੱਡਾ ਸਥਾਨ ਹੈ ਅਤੇ ਜੀ ਆਖੇ ਜੀ ਘਰੇ ਬੈਠੇ ਗੁਰੂ ਨੂੰ ਧਿਆ ਲਈਏ। ਇਹਦੇ ਜਿੱਥੇ ਸਮਾਂ ਬਣ ਜਾਵੇ, ਜਿੱਥੇ ਕੋਈ ਗੁਰੂ ਸਥਾਨ ਨਾ ਆਵੇ, ਉੱਥੋਂ ਦੀ ਜਿਹੜੀ ਗੱਲ ਹੈ ਵੀ ਘਰ ਬੈਠੇ ਗੁਰੂ ਧਿਆਏ ਹੋ। ਮਨ ਇੱਛਤ ਫਲ ਉਹਨਾਂ ਸਾਰਿਆਂ ਨੇ ਲੈ ਲਏ ਹੈ। ਇਸੇ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਜੀ ਇਹ ਕਥਾ ਸਾਨੂੰ ਸੁਣਾ ਰਹੇ ਹੈ, ਇਸੇ ਤਰ੍ਹਾਂ ਇਹ ਭਾਈ ਤਾਰੂ ਸਿੰਘ ਜੀ ਪੜਾਣੇ ਪਿੰਡ ਦੇ ਸਿੱਖਾਂ ਨੂੰ ਇਹ ਕਥਾ ਸੁਣਾ ਰਹੇ ਹਨ। ਇਸ ਤਰ੍ਹਾਂ ਸਮਝਣਾ, ਜਿਹੜਾ ਵੀ ਕੋਈ ਚਿਤਬਣੀ ਜੀ ਚਿੱਤ ਵਿੱਚ ਕਰਕੇ ਆਉਂਦਾ ਸੀ ਵੀ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਪਾਸ ਜਾ ਰਿਹਾ, ਮੇਰੇ ਮਨ ਦੀ ਆਹ ਇੱਛਾ ਹੈ, ਮੈਂ ਵੇਖਦਾ ਪੂਰੀ ਕਰਦੇ ਕਿ ਨਹੀਂ ਕਰਦੇ, ਉਹ ਜਿਵੇਂ ਇੱਛਾ ਕਰਕੇ ਆਉਣੀ ਉਸੇ ਤਰ੍ਹਾਂ ਪੂਰੀ ਹੋ ਜਾਣੀ। ਜਿਵੇਂ ਉਹ ਮਾਨਸਿਕ ਸ਼ਾਹ ਦੇ ਮਨ ਵਿੱਚ ਇੱਛਾ ਸੀ ਇਹੀ ਕਿ ਜੇ ਤਾਂ ਗੁਰੂ ਜੀ ਮੇਰਾ ਜਾਂਦਿਆਂ ਨੂੰ ਨਾਮ ਲੈ ਦੇਣ, ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਮੇਰੇ ਨਾਮ ਦਾ, ਫਿਰ ਮੈਂ ਉਹਨਾਂ ਨੂੰ ਮੰਨਾਂਗਾ, ਫਿਰ ਮੈਂ ਮੰਨਾਂਗਾ ਵੀ ਪੂਰੇ ਸੰਤ ਹੈ, ਪੂਰਨ ਸਾਧੂ ਗੁਰੂ ਹੈ। ਜਦੋਂ ਗਏ ਹੈ ਤਾਂ ਉਹ ਜਾਂਦੇ ਸਤਿਗੁਰੂ ਜੀ ਨੇ ਦੂਰੋਂ ਕਹਿ ਦਿੱਤਾ ਆਹ ਵੀ ਮਨਸੁਖ ਸ਼ਾਹ, ਪਹਿਲਾਂ ਤਾਂ ਤੇਰਾ ਨਾਮ ਹੈ ਮਨਸੁਖ, ਸ਼ਾਹੂਕਾਰ ਸੀ ਨਾ ਇਹ, ਅਤੇ ਗੁਰੂ ਜੀ ਕਹਿਣ ਲੱਗੇ ਪਹਿਲਾਂ ਤਾਂ ਨਾਮ ਰੱਖਿਆ ਮਾਤਾ ਪਿਤਾ ਨੇ ਮਨਸੁਖ, ਹੁਣ ਤੂੰ ਸੱਚ ਵਿੱਚ ਹੀ ਮਨ ਨੂੰ ਸੁਖੀ ਕਰਨਾ ਚਾਹੁੰਦਾ ਹੈ। ਇਹ ਸੁਣ ਕੇ ਹੈਰਾਨ ਹੋ ਗਿਆ ਗੁਰੂ ਜੀ, ਚਰਨੀ ਡਿੱਗ ਪਿਆ ਵੀ ਵਾਕਿਆ ਪੂਰਨ ਗੁਰੂ ਹਨ, ਮੈਨੂੰ ਤਾਂ ਅੱਜ ਤੱਕ ਕੋਈ ਪੂਰਨ ਗੁਰੂ ਮਿਲਿਆ ਹੀ ਨਹੀਂ। ਇਸ ਤਰ੍ਹਾਂ ਜਿਹੜਾ ਵੀ ਕੋਈ ਚਿਤਬਾਣੀ ਜੀ ਕਰਕੇ ਅਤੇ ਇੱਥੇ ਪਹੁੰਚਦਾ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ, ਉਹ ਜੋ ਇੱਛਾ ਸੋਈ ਫਲ ਪਾਵੇ, ਸਭੇ ਇੱਛਾ ਪੂਰੀਆਂ ਜਾ ਪਾਇਆ ਹਰ ਅਗਮ ਉਪਾਰਾ, ਇੱਛਾ ਪੂਰੀ ਕਰਵਾ ਲੈਂਦੇ ਸਨ
ਸਤਿਗੁਰ ਕੇ ਪ੍ਰਤਾਪ ਤੇ।
ਇਸ ਤਰ੍ਹਾਂ ਸਤਿਗੁਰੂ ਜੀ ਦਾ ਭਾਈ ਬੜਾ ਤੇਜ਼ ਪ੍ਰਤਾਪ ਸੀ, ਗੁਰੂ ਜੀ ਦੇ ਤੇਜ਼ ਪ੍ਰਤਾਪ ਤੇ ਪ੍ਰਕਾਸ਼ ਤੇ
ਖਾਲੀ ਨਾ ਹੋ ਜਾਏ,
ਕੋਈ ਖਾਲੀ ਨਹੀਂ ਸੀ ਜਾਂਦਾ, ਨਾ ਪਹਿਲਾਂ ਜਾਂਦਾ ਸੀ, ਨਾ ਕੋਈ ਅੱਜ ਹੀ ਜਾਂਦਾ ਹੈ। ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਾਏ ਭੋਏ ਦੀ ਤਲਵੰਡੀ, ਕੱਤਕ ਸੁਦੀ ਪੂਰਨਮਾਸ਼ੀ 1526 ਵਿਕਰਮੀ ਸੰਮਤ 1469 ਈਸਵੀ ਨੂੰ ਜਿਹੜਾ ਹੈ ਦਿਨ ਬੁੱਧਵਾਰ ਪ੍ਰਕਾਸ਼ ਹੋਇਆ।
ਤਹਾਂ ਜਨਮ ਗੁਰ ਨਾਨਕ ਲਇਓ,
ਉਹ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਸਤਿਗੁਰ ਜੀ ਦਾ ਅਵਤਾਰ ਹੋਇਆ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ।
ਭੂਤ ਬਾਲਕ ਉਨ ਦਰਸ ਕਰ ਲਇਓ,
ਉਸ ਵਕਤ ਜਿਹੜਾ ਰਾਏ ਭੋਏ ਸੀ ਉਹ ਬਾਲਕ ਅਵਸਥਾ ਵਿੱਚ ਸੀ, ਛੋਟਾ ਸੀ, ਛੋਟੇ ਜਿਹੜੇ ਬਾਲਕ ਸਨ ਜਿਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਛੋਟੇ ਹੁੰਦਿਆਂ,
ਤਿਸ ਤੇ ਵਜ਼ੀਰ ਦਿੱਲੀ ਕੋ ਭਇਓ।
ਇਹ ਇਸੇ ਕਰਕੇ ਉਹ ਰਾਏ ਜਿਹੜਾ ਬਲਾਰ ਦਾ ਪੁੱਤਰ ਸੀ ਰਾਏ ਭੋਏ, ਉਹ ਦਿੱਲੀ ਦਾ ਜਿਹੜਾ ਹੈ ਵਜ਼ੀਰ ਆਜ਼ਮ ਬਣਿਆ, ਸਭ ਤੋਂ ਵੱਡਾ ਦਿੱਲੀ ਦਾ ਉਹ ਵਜ਼ੀਰ ਬਣਿਆ, ਵਜ਼ੀਰ ਆਜ਼ਮ, ਕਿਉਂਕਿ 22 ਸੂਬਿਆਂ ਦੇ ਰਾਜ ਸੀ ਪਠਾਣਾ ਦਾ ਉਸ ਵਕਤ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਅਤੇ ਇਹ ਰਾਏ ਭੋਏ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸਨ, ਜਿਸ ਕਰਕੇ ਇਹ ਵਜ਼ੀਰ ਆਜ਼ਮ ਵੱਡਾ ਜਿਹੜਾ ਵਜ਼ੀਰ ਬਣਿਆ ਪੂਰੇ ਦਿੱਲੀ ਦਾ। ਕਿਉਂਕਿ ਉਹ ਜਿੱਦਾਂ ਭਾਈ ਜਿਹੜੇ ਰਾਏ ਬਲਾਰ ਸਨ ਉਹਨਾਂ ਦੇ ਤਾਂ ਬੜੀ ਜ਼ਮੀਨ ਸੀ, ਕੋਈ 84 ਪਿੰਡਾਂ ਦਾ ਪਰਗਣਾ ਸੀ ਇਹਨਾਂ ਕੋਲ, ਕੋਈ ਇਸ ਤਰ੍ਹਾਂ ਇਤਿਹਾਸ ਵਿੱਚ ਆਉਂਦਾ ਹੈ ਵੀ ਉਹ ਤੋਂ ਹੀ ਵੱਧ ਸਨ, ਇੱਕ ਇਲਾਕੇ ਦੇ ਰਾਜੇ ਸਨ, ਪਰ ਪੂਰੇ ਹਿੰਦੁਸਤਾਨ ਦਾ ਹੀ ਜਿਹੜਾ ਵਜ਼ੀਰ ਬਣਨਾ ਬੜੀ ਵੱਡੀ ਗੱਲ ਸੀ। ਉਹ ਗੁਰੂ ਜੀ ਦਾ ਦਰਸ਼ਨ ਕਰਨੇ ਕਰਕੇ ਇਹ ਜਿਹੜੀ ਹੈ ਪ੍ਰਾਪਤੀ ਹੋਈ ਰਾਏ ਬਲਾਰ ਦੇ ਪੁੱਤਰ ਰਾਏ ਭੋਏ ਨੂੰ, ਕਿਉਂਕਿ ਰਾਏ ਬਲਾਰ ਨੇ ਆਪਣੇ ਪੁੱਤਰ ਦੇ ਨਾਮ 'ਤੇ ਹੀ ਇਹ ਜਿਹੜਾ ਰਾਏ ਭੋਏ ਦੀ ਤਲਵੰਡੀ ਵਸਾਇਆ ਹੋਇਆ ਸੀ। ਗਿਆਨੀ ਗਿਆਨ ਸਿੰਘ ਜੀ ਨੇ ਇਤਵਾਰ ਲਿਖੀ ਉਹਦੇ ਮੁਤਾਬਕ ਇਵੇਂ ਹੁੰਦਾ ਹੈ ਵੀ ਰਾਏ ਭੋਏ ਜੋ ਹੈ ਉਹ ਰਾਏ ਬਲਾਰ ਜੀ ਦੇ ਪਿਤਾ ਜੀ ਹੋਏ ਹਨ, ਅਤੇ 1518 ਵਿਕਰਮੀ ਸੰਮਤ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ, ਅਤੇ ਫਿਰ ਗੁਰੂ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 1526 ਵਿਕਰਮੀ ਸੰਮਤ ਵਿੱਚ ਹੋਇਆ, ਫਿਰ ਗੱਲ ਮੇਲ ਨਹੀਂ ਖਾਂਦੀ ਹੈ। ਇੱਥੇ ਦੀ ਕਥਾ ਮੁਤਾਬਕ ਫਿਰ ਉਹ ਕੋਈ ਪ੍ਰਕਰਨ ਨਹੀਂ ਬਣੇਗਾ, ਕਿਉਂਕਿ ਜੋ ਪਹਿਲਾਂ ਹੀ ਜਿਹੜਾ ਚੜ੍ਹਾਈ ਕਰ ਗਿਆ ਫਿਰ ਗੁਰੂ ਜੀ ਦੇ ਜਨਮ ਬਾਅਦ 'ਚ ਕਿਵੇਂ ਦਰਸ਼ਨ ਕਰ ਸਕਦਾ ਹੈ। ਇਸੇ ਤਰ੍ਹਾਂ ਇਹ ਠੀਕ ਸਮਝਣਾ ਹੈ ਕਿ ਰਾਏ ਬਲਾਰ ਦਾ ਪੁੱਤਰ ਸੀ ਰਾਏ ਬੋਏ, ਅਤੇ ਉਹ ਛੋਟਾ ਜਿਹਾ ਸੀ ਜਿਸ ਵਕਤ ਉਸਨੇ, ਗੁਰੂ ਮਹਾਰਾਜ ਵੀ ਛੋਟੇ ਸਨ ਅਤੇ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ, ਜਿਸ ਕਰਕੇ ਵਜ਼ੀਰੇ ਆਜ਼ਮ ਦਿੱਲੀ ਦੇ ਪਾਤਸ਼ਾਹ ਦਾ ਉਹ ਬਣਿਆ। ਉਹ ਰਾਏ ਬਲਾਰ ਅਤੇ ਸਤਿਗੁਰੂ ਜੀ ਦੀ ਮਹਿਮਾ ਜਾਣਦਾ ਸੀ, ਗੁਰੂ ਜੀ ਨਾਲ ਬੜਾ ਪ੍ਰੇਮ ਕਰਦਾ ਸੀ, ਮੁੱਢ ਤੋਂ ਹੀ ਗੁਰੂ ਜੀ ਦੇ ਚਰਨਾਂ ਦਾ ਭੌਰਾ ਬਣ ਗਿਆ ਸੀ। ਗੁਰੂ ਜੀ ਦੇ ਕੌਤਕ ਵੇਖ ਕੇ ਉਸਨੇ ਆਪਣੇ ਪੁੱਤਰ ਨੂੰ ਸਮਝਾਇਆ ਸੀ, ਪੁੱਤਰ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਖੁਦਾ ਹੈ, ਇਸ ਕਰਕੇ ਇਹਨਾਂ ਦਾ ਸਤਿਕਾਰ ਕਰਨਾ ਹਮੇਸ਼ਾ ਹੀ। ਉਸਨੇ ਵੀ ਜਿਹੜਾ ਹੈ ਗੁਰੂ ਜੀ ਦੀ ਮਹਿਮਾ ਨੂੰ ਜਾਣਿਆ ਹੋਇਆ ਸੀ।
ਸੋ ਦਿੱਲੀ ਮੰਡੀ ਭੋਏ ਰਾਣੇ,
ਇਸ ਤਰ੍ਹਾਂ ਜੋ ਦਿੱਲੀ ਦੇ ਵਿੱਚ ਮੰਡੀ ਵੱਜਦੀ ਸੀ, ਕਈ ਸਬਜ਼ੀ ਮੰਡੀ ਹੈ, ਹੋਰ ਕਈ ਮੰਡੀਆਂ ਵੱਜਦੀਆਂ ਹੈ, ਇਹ ਦਿੱਲੀ ਦੇ ਵਿੱਚ ਇਹ ਜਿਹੜਾ ਵਜ਼ੀਰੇ ਆਜ਼ਮ ਬਣਿਆ ਰਾਏ ਬਲਾਰ ਦਾ ਪੁੱਤਰ, ਇਸ ਤਰ੍ਹਾਂ ਇਹ ਵਜ਼ੀਰ ਅਖਵਾਇਆ। ਇੱਧਰੋਂ ਜੋ ਦੌਲਤ ਖਾਂ ਲੋਧੀ ਸੀ, ਇਹ ਵੀ ਪਠਾਨ ਸੀ, ਸੁਲਤਾਨਪੁਰ ਦਾ, ਇਹ ਪੰਜਾਬ ਦਾ ਨਵਾਬ ਸੀ,
ਫੌਜਦਾਰ ਤੋਂ ਪੁਰ ਸੁਲਤਾਨ,
ਇਹ ਸੁਲਤਾਨਪੁਰ ਵਿੱਚ ਜਿਹਨੂੰ ਸੁਲਤਾਨਪੁਰ ਲੋਧੀ ਅੱਜ ਕਿਹਾ ਜਾਂਦਾ ਹੈ, ਕਿਉਂਕਿ ਦੌਲਤ ਖਾਂ ਲੋਧੀ ਸੀ ਤਾਂ ਹੀ ਇਹਦਾ ਨਾਂ ਸੁਲਤਾਨਪੁਰ ਲੋਧੀ ਪਿਆ ਹੈ। ਪਠਾਨ ਸਨ ਇਹ, ਅਤੇ ਉਸ ਵਕਤ ਬਹਿਲੌਲ ਲੋਧੀ, ਸਿਕੰਦਰ ਲੋਧੀ, ਇਸੇ ਤਰ੍ਹਾਂ ਇਬਰਾਹਿਮ ਲੋਧੀ, ਇਹਨਾਂ ਦਾ ਰਾਜ ਹੋਇਆ ਸਤਿਗੁਰੂ ਜੀ ਦੇ ਸਮੇਂ ਵਿੱਚ, ਅਤੇ ਨਵਾਬ ਜਿਹੜਾ ਦੌਲਤ ਖਾਂ ਲੋਧੀ ਸੀ, ਇਹ ਸੁਲਤਾਨਪੁਰ ਦਾ ਨਵਾਬ ਸੀ। ਅਤੇ ਭਾਈ ਗੁਰਦਾਸ ਜੀ ਦੇ ਬਚਨ ਆਉਂਦੇ ਆ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਵਿਨਾਸੀ, ਜੋ ਸਤਿਗੁਰ ਜੀ ਦਾ ਬੜਾ ਜਿਹੜਾ ਪ੍ਰੇਮੀ ਹੋਇਆ ਦੌਲਤ ਖਾਂ, ਉਹਦੀ ਹੁਣ ਇੱਥੇ ਗੱਲ ਚੱਲ ਰਹੀ ਹੈ। ਭਾਈ ਤਾਰੂ ਸਿੰਘ ਜੀ ਦੱਸ ਰਹੇ ਹੈ ਵੀ ਜਿਹੜਾ ਸੀ ਦੌਲਤ ਖਾਂ ਪਠਾਨ, ਇਹ ਸੁਲਤਾਨਪੁਰ ਦਾ ਫੌਜਦਾਰ ਸੀ। ਸਤਿਗੁਰ ਜੀ ਉਸ ਦੇ ਦੁਨਿਆਵੀ ਤੌਰ ਦੇ ਉੱਪਰ ਮੋਦੀ ਹੋਏ, ਗੁਰੂ ਜੀ ਦੀ ਫੌਜ ਦਾ ਜਿਹੜਾ ਉਹ ਹਿਸਾਬ ਕਿਤਾਬ ਸੰਭਾਲਦੇ ਸਨ, ਰਸਤਾਂ ਬਸਤਾਂ ਦੇਣੀਆਂ, ਅਤੇ ਹੋਰ ਗੁਰੂ ਜੀ ਨੇ ਬੜੇ ਕੌਤਕ ਕੀਤੇ। 20-25 ਸਾਲ ਦੇ ਤੱਕ ਜਿਹੜੀ ਹੈ ਕਰੀਬ ਗੁਰੂ ਜੀ ਨੇ ਉੱਥੇ ਨੌਕਰੀ ਕੀਤੀ ਸੀ। ਅਤੇ ਜਿਸ ਵਕਤ ਗੁਰੂ ਜੀ ਨੇ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਜਦੋਂ ਤੀਸਰੇ ਦਿਨ ਗੁਰੂ ਜੀ ਨਿਕਲੇ, ਅਤੇ ਉਹ ਸੰਤ ਘਾਟ ਜੋ ਸਥਾਨ ਹੈ ਸਤਿਗੁਰੂ ਜੀ ਦਾ ਅੱਜ ਬਣਿਆ ਹੋਇਆ, ਉੱਥੇ ਜਦੋਂ ਨਿਕਲੇ ਅਤੇ ਪਹਿਲਾਂ ਤਾਂ ਬੜਾ ਲੱਭਦੇ ਰਹੇ, 2-3 ਦਿਨ ਲੱਭੇ ਨਾ ਸਤਿਗੁਰੂ ਜੀ, ਜਦੋਂ 1 ਮੀਲ ਦੀ ਵਿੱਥ 'ਤੇ ਨਿਕਲੇ ਜਾ ਕੇ, ਅਤੇ ਫਿਰ ਦੌਲਤ ਖਾਂ ਵੀ ਉੱਥੇ ਪਹੁੰਚਿਆ, ਉੱਥੇ ਪਹੁੰਚਣ ਕਰਕੇ ਫਿਰ ਜਦੋਂ ਗੁਰੂ ਜੀ ਆਏ ਅਤੇ ਕਹਿਣ ਲੱਗ, ਇਹ ਬੜਾ ਗੁਰੂ ਜੀ ਨੂੰ ਵਹਿੰਦਾ ਰਿਹਾ, ਕਹਿੰਦਾ ਰਿਹਾ, ਸੱਚੇ ਪਾਤਸ਼ਾਹ ਜੀ ਕਿੱਥੇ ਤੁਸੀਂ ਚਲੇ ਗਏ ਆ, ਆਪਣਾ ਮੋਦੀ ਖਾਨਾ ਸੰਭਾਲੋ। ਉੱਥੇ ਗੱਲਾਂ ਵਿੱਚੋਂ ਗੱਲ ਚੱਲੀ, ਗੁਰੂ ਜੀ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਕਹਿਣ ਲੱਗਾ, ਜੇ ਇਹੋ ਜਿਹੀ ਗੱਲ ਹੈ, ਤੁਸੀਂ ਕਿ ਹਿੰਦੂ ਮੁਸਲਮਾਨ ਨੂੰ ਵੱਖਰਾ ਨਹੀਂ ਮੰਨਦੇ, ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਜਾ ਕੇ ਮਸੀਤ ਵਿੱਚ ਜਾ ਕੇ। ਗੁਰੂ ਜੀ ਕਹਿਣ ਲੱਗੇ ਚਲੋ। ਜਦੋਂ ਉੱਥੇ ਗਏ ਅਤੇ ਸਾਰੇ ਜਿਹੜੇ ਹਿੰਦੂ ਲੋਕ ਹੋਰ ਮੁਸਲਮਾਨ, ਉਹ ਸਭ ਹੈਰਾਨ ਹੋ ਗਏ ਵੀ ਅੱਜ ਜੋ ਹਿੰਦ ਦੇ ਪੀਰ ਗੁਰੂ ਨਾਨਕ ਦੇਵ ਜੀ ਲੱਗਦਾ ਮੁਸਲਮਾਨ ਬਣ ਜਾਣਗੇ। ਉਹ ਨਵਾਬ ਸਾਹਿਬ ਨਾਲ ਮਸੀਤ ਵਿੱਚ ਪੜ੍ਹਨ ਗਏ ਨਮਾਜ਼, ਉੱਥੇ ਜਾ ਕੇ ਕਾਜ਼ੀ ਦੇ ਇੱਕ ਪਾਸੇ ਕਾਜ਼ੀ ਖੜ੍ਹ ਗਿਆ, ਹੋਰ ਵੀ ਕਈ ਖੜ੍ਹ ਗਏ, ਦੌਲਤ ਖਾਂ ਵੀ ਖੜ੍ਹ ਗਿਆ, ਸਤਿਗੁਰੂ ਜੀ ਵੀ ਖੜ੍ਹ ਗਏ। ਫਿਰ ਇਹ ਨਮਾਜ਼ ਜਦੋਂ ਪੜ੍ਹਨ ਲੱਗੇ, ਇਹ ਹੇਠ ਉੱਪਰ ਹੋਣ, ਜਿਵੇਂ ਉਹ ਨਮਾਜ਼ ਪੜ੍ਹੀ ਦੀ ਹੈ, ਗੋਡਿਆਂ ਭਾਰ ਹੋਣਾ, ਸਿਰ ਇੱਧਰ ਕਰਨਾ ਉੱਧਰ ਕਰਨਾ, ਥੱਲੇ ਨਮਸਕਾਰਾਂ ਕਰਨੀਆਂ। ਜਦੋਂ ਇਹ ਕਾਜ਼ੀ ਵੀ ਕਰੇ, ਦੌਲਤ ਖਾਂ ਵੀ ਕਰੇ, ਗੁਰੂ ਜੀ ਉਸੇ ਤਰ੍ਹਾਂ ਹੀ ਖੜ੍ਹੇ ਰਹੇ। ਨਮਾਜ਼ ਸਮਾਪਤ ਹੋਣ ਤੋਂ ਬਾਅਦ ਕਹਿਣ ਲੱਗਾ ਇਹ ਦੌਲਤ ਖਾਂ ਵੀ, ਗੁਰੂ ਜੀ ਤੁਸਾਂ ਨੇ ਨਮਾਜ਼ ਨਹੀਂ ਪੜ੍ਹੀ ਹੈ, ਇੱਕ ਪਾਸੇ ਕਹਿੰਦੇ ਵੀ ਹਿੰਦੂ ਮੁਸਲਮਾਨ ਇੱਕ ਹੈ, ਨਮਾਜ਼ ਤੁਸਾਂ ਨੇ ਫਿਰ ਨਹੀਂ ਪੜ੍ਹੀ। ਗੁਰੂ ਜੀ ਕਹਿਣ ਲੱਗੇ ਵੀ ਨਮਾਜ਼ ਪੜ੍ਹਦੇ ਕਿਹਦੇ ਨਾ, ਇਹ ਕਹਿਣ ਲੱਗਾ ਜੀ ਕਾਜ਼ੀ ਨਾਲ ਪੜ੍ਹਦੇ। ਮਹਾਰਾਜ ਜੀ ਕਹਿਣ ਲੱਗੇ ਵੀ ਕਾਜ਼ੀ ਅਤੇ ਇਹਦੇ ਘਰ ਬਛੇਰੀ ਜਿਹੜੀ ਹੈ, ਇੱਕ ਇਹਦੀ ਘੋੜੀ ਸੂਈ ਹੈ, ਅਤੇ ਉਹਦੇ ਘਰ ਜਿਹੜੀ ਬਛੇਰੀ ਹੋਈ, ਇਹਦੇ ਮਨ 'ਚ ਇਹ ਸੀ ਵੀ ਉਹ ਲਾਗੇ ਟੋਇਆ ਟਿੱਬਾ ਉਹਦੇ ਵਿੱਚ ਡਿੱਗਣਾ ਪਵੇ, ਡਿੱਗ ਕੇ ਮਰਨਾ ਜਾਵੇ, ਨੁਕਸਾਨ ਨਾ ਹੋ ਜੇ। ਇਹ ਕਹਿਣ ਲੱਗਾ ਵੀ ਇਹ ਕਿਹੋ ਜਿਹੀ ਗੱਲ ਹੈ, ਕਾਜ਼ੀ ਨੂੰ ਪੁੱਛਿਆ ਵੀ ਗੱਲ ਇਹ ਠੀਕ ਹੈ। ਕਾਜ਼ੀ ਜਿਹੜਾ ਹੈਰਾਨ ਹੋ ਗਿਆ, ਕਹਿੰਦਾ ਵੀ ਗੱਲ ਤਾਂ ਬਿਲਕੁਲ ਸਹੀ, ਮੇਰਾ ਮਨ ਉੱਥੇ ਗਿਆ ਸੀ। ਫਿਰ ਕਹਿਣ ਲੱਗਾ ਵੀ ਜੇ ਮੇਰੇ ਨਾਲ ਨਹੀਂ, ਜੇ ਤੁਸੀਂ ਦੌਲਤ ਖਾਂ ਨਾਲ ਪੜ੍ਹ ਲੈਂਦੇ, ਮਹਾਰਾਜ ਕਹਿਣ ਲੱਗੇ ਵੀ ਇਹ ਕਾਬਲ ਵਿੱਚ ਘੋੜੇ ਖਰੀਦਣ ਗਿਆ ਹੋਇਆ ਸੀ ਚੰਗੀ ਨਸਲ ਦੇ। ਫਿਰ ਇਹ ਦੌਲਤ ਖਾਨ ਜਦੋਂ ਇਸ ਤਰ੍ਹਾਂ ਸੁਣਿਆ ਵੀ ਹੈਰਾਨ ਹੋ ਗਿਆ ਵੀ ਹਾਂ ਮੇਰਾ ਮਨ ਵੀ ਉਹ ਕਾਬਲ ਵਿੱਚ ਹੀ ਪਹੁੰਚਿਆ ਹੋਇਆ ਸੀ। ਇਸ ਤਰ੍ਹਾਂ ਉਸ ਦਿਨ ਤੋਂ ਇਹ ਦੌਲਤ ਖਾਨ ਦੀ ਸਤਿਗੁਰੂ ਜੀ ਦੀ ਸ਼ਰਧਾ ਬਣ ਗਈ। ਇਹਨੇ ਗੁਰੂ ਜੀ ਦੀ ਸ਼ਕਤੀ ਜਾਣ ਲਈ ਜਾਣ ਲਿਆ ਵੀ ਇਹ ਖੁਦਾ ਦੇ ਰੂਪ ਹਨ।
ਬਿਨਾਂ ਪੁੱਤਰ ਤੇ ਭਈ ਸਿਆਣੀ ਤਿਸਕੇ ਘਰ ਦੀ ਦੋਏ ਪਠਾਣੀ।
ਜਦੋਂ ਇਹਨੇ ਮਹਿਮਾ ਜਾਣ ਲਈ ਤੇ ਇਹਦੇ ਘਰ ਦੌਲਤ ਖਾਂ ਦੇ ਇਹਦੀਆਂ ਦੋ ਘਰ ਵਾਲੀਆਂ ਸਨ।
ਬਿਨਾਂ ਪੁੱਤਰ ਤੇ ਭਈ ਸਿਆਣੀ
ਉਹ ਬੜੀ ਸਿਆਣੀ ਉਮਰ ਦੀਆਂ ਵੱਡੀ ਉਮਰ ਦੀਆਂ ਹੋ ਗਈਆਂ ਪਰ ਔਲਾਦ ਕੋਈ ਹੋਈ ਨਹੀਂ ਸੀ। ਉਹਨਾਂ ਨੇ ਮਹਿਮਾ ਸੁਣੀ ਸੀ ਵੀ ਤਿੰਨ ਦਿਨ ਮਹਾਰਾਜ ਨਦੀ ਵਿੱਚੋਂ ਬਾਹਰ ਨਹੀਂ ਆਏ। ਫਿਰ ਉਹਨਾਂ ਨੇ ਨਮਾਜ਼ ਵੇਲੇ ਵੀ ਇਸ ਤਰ੍ਹਾਂ ਕੌਤਕ ਕੀਤਾ ਹੈ ਅਤੇ ਹੁਣ ਉਹ ਜਾ ਕੇ ਸ਼ਮਸ਼ਾਨ ਘਾਟ ਵਿੱਚ ਬੈਠੇ ਰਹਿੰਦੇ ਹੈ। ਗੁਰੂ ਜੀ ਉੱਥੇ ਨਵਾਬ ਦੇ ਕਹਿਣ 'ਤੇ ਵਾਪਸ ਨਾ ਆਏ ਅਤੇ ਉਹ ਮਲਿਆਂ ਵਿੱਚ ਬੈਠੇ ਸਨ ਬੇਰਾਂ ਦੇ ਵਿੱਚ। ਉੱਥੇ ਹੀ ਗੁਰੂ ਜੀ ਸਮਾਧੀ ਲਾਈ ਹੋਈ। ਉਹਨਾਂ ਨੇ ਇਸ ਤਰ੍ਹਾਂ ਮਹਿਮਾ ਜਾਣੀ ਅਤੇ ਉਹਨਾਂ ਕਿਹਾ ਵੀ ਦੌਲਤ ਖਾਂ ਆਪਣੇ ਪਤੀ ਨੂੰ ਵੀ ਹੇ ਪਤੀ ਜੀ ਜੇ ਤੁਹਾਡੀ ਮਰਜ਼ੀ ਹੋਵੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਬੜੇ ਜਿਹੜੇ ਲੋਕ ਆਪਣੀਆਂ ਮੁਰਾਦਾਂ ਪੂਰੀਆਂ ਕਰ ਰਹੇ ਹੈ ਅਤੇ ਜੇ ਤੁਸੀਂ ਆਗਿਆ ਦਿਓ ਤਾਂ ਅਸੀਂ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ ਆਪਣੀ ਮੁਰਾਦ ਪੂਰੀ ਕਰੀਏ। ਇਹਦੇ ਕਿਹਾ ਵੀ ਜਾਓ ਤੁਸੀਂ ਜਾ ਕੇ ਦਰਸ਼ਨ ਕਰੋ। ਜਦੋਂ ਦਰਸ਼ਨ ਕਰਨ ਆਈਆਂ ਤੇ ਉੱਥੇ ਇਹਨਾਂ ਆਪਣੀ ਬੇਨਤੀ ਅੱਗੇ ਰੱਖੀ।
ਆਈ ਦਰਸ਼ਨ ਹਜ਼ੂਰ
ਉਹ ਸਤਿਗੁਰ ਜੀ ਦੇ ਦਰਸ਼ਨਾਂ ਵਾਸਤੇ ਦੋਵੇਂ ਜਿਹੜੀਆਂ ਇਹਦੀਆਂ ਬੇਗਮਾਂ ਦੌਲਤ ਖਾਂ ਦੀਆਂ ਆਈਆਂ
ਦੋਏ ਦੋਏ ਪੁੱਤਰ ਉਹਨ ਮਿਲੇ
ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਦੇ ਇਹ ਪੀਰ ਜੀ ਕੋਈ ਜਾਂਦਾ ਨਹੀਂ ਖਾਲੀ ਕਿਰਪਾ ਕਰੋ ਸਾਡੇ ਘਰ ਕੋਈ ਇਲਾਜ ਨਹੀਂ ਅਸੀਂ ਕਿੰਨੇ ਕਿੰਨੇ ਸਾਡੀ ਉਮਰ ਹੋ ਗਈ ਹੈ। ਉਸ ਵਕਤ ਗੁਰੂ ਜੀ ਨੇ ਦੋ ਦੋ ਬੇਰ ਮਲਿਆਂ ਦੇ ਇਹਨਾਂ ਦੇ ਹੱਥ 'ਤੇ ਰੱਖ ਦਿੱਤੇ ਦੋ ਬੇਗਮਾਂ 'ਤੇ। ਕਿਹਾ ਵੀ ਤੁਹਾਡੇ ਘਰ ਦੋ ਦੋ ਪੁੱਤਰ ਹੋਣਗੇ ਅਤੇ ਉਹਨਾਂ ਦੇ ਜਿਹੜੇ ਅਸੀਂ ਹੈ ਆਹ ਨਾਮ ਰੱਖ ਦਿਓ। ਅੱਗੇ ਉਹ ਨਾਮ ਆ ਰਹੇ ਹਨ ਉਹਨਾਂ ਦੀ ਜਿਹੜੀ ਜ਼ਰੂਰਤ ਸੀ ਉਹ ਗੁਰੂ ਜੀ ਨੇ ਪੂਰੀ ਕਰ ਦਿੱਤੀ। ਇਸ ਤਰ੍ਹਾਂ ਸੁੱਤੇ ਹਿੱਸੇ ਦੀ ਦੋ ਦੋ ਬੇਰ ਦੇ ਕੇ ਇੱਕ ਦੇ ਘਰ ਗਾਜ਼ੀ ਖਾਂ ਨਾਮ ਦਾ ਹੋਇਆ ਪੁੱਤਰ। ਇੱਕ ਤੇ ਇੱਕ ਦਾ ਨਾਮ ਸੀ ਗਾਜ਼ੀ ਖਾਂ ਇੱਕ ਦਾ ਨਾਮ ਸੀ ਗਜਮਸਤ ਖਾਨ।
ਮੀਰ ਖਾਨ ਖਾਨ ਜੌਲ ਪਠਾਨ
ਇਸ ਤਰ੍ਹਾਂ ਦੂਜੀ ਦੇ ਘਰ ਮੀਰ ਖਾਨ ਤੇ ਜੌਲ ਖਾਨ ਜਿਹੜੇ ਹੋਏ ਦੋਵੇਂ ਪਠਾਨ।
ਭਏ ਪੱਠੇ ਵੈ ਚਾਰੋ ਭਈ
ਉਹ ਦੋਵੇਂ ਚਾਰੋਂ ਦੋਵਾਂ ਬੇਗਮਾਂ ਦੇ ਦੋ ਦੋ ਭਰਾ ਗਏ ਚਾਰ ਭਾਈ। ਚਾਰੇ ਭਰਾ ਹੀ ਬੜੇ ਗੱਭਰੂ ਜਵਾਨ
ਹੋਏ।
ਹੁਣ ਗੁਰੂ ਜੀ ਦੀ ਮਿਹਰ ਦੇ ਨਾਲ ਹੀ ਉਹ ਹੋਏ ਸਨ ਜਿਸ ਕਰਕੇ ਸੱਚੇ ਪਾਤਸ਼ਾਹ ਜੀ ਦੌਲਤ ਖਾਂ ਦੀ ਮਿਹਰ ਸੀ ਇਹ ਚੌਵੇਂ ਭਰਾ ਹੀ ਦਿੱਲੀ ਦੇ ਪਾਤਸ਼ਾਹ ਦੇ ਨਵਾਬ ਹੋਏ। 22 ਸੂਬੇ ਸਨ ਚੌਵਾਂ ਸੂਬਿਆਂ ਦੇ ਨਵਾਬ ਬਣੇ ਕਿਉਂਕਿ ਉਸ ਵਕਤ ਪਠਾਣਾ ਦੀ ਜਿਹੜੀ ਉਹ ਪਾਤਸ਼ਾਹੀ ਹੈ ਸੀ ਮੁਗਲਾਂ ਦੀ ਬਾਅਦ ਵਿੱਚ ਆਈ ਗੁਰੂ ਜੀ ਦੇ ਬਚਨਾਂ ਕਰਕੇ।
ਨਾਮ ਸਿਕੰਦਰ ਸ਼ਾਹ ਕੀ ਕਾਣਾ
ਉਸ ਵਕਤ ਜਦੋਂ ਰਾਜ ਸੀ ਸਿਕੰਦਰ ਜਿਹੜਾ ਸੀ ਨਾ ਸਿਕੰਦਰ ਲੋਧੀ ਇਹਦਾ ਸਮਾਂ ਚੱਲ ਰਿਹਾ ਸੀ ਜਿਹੜਾ ਇੱਕ ਅੱਖੋਂ ਕਾਣਾ ਸੀ ਇੱਕ ਅੱਖ ਨਾਲ ਦੇਖਦਾ ਸੀ ਇੱਕ ਅੱਖੋਂ ਕਾਣਾ ਸੀ। ਉਹ ਸਿਕੰਦਰ ਖਾਂ ਫਿਰ ਅਖੀਰੀ ਇਹ ਬੜਾ ਦੁਸ਼ਟ ਹੋਇਆ ਸਿਕੰਦਰ ਖਾਂ ਵੀ ਔਰੰਗਜ਼ੇਬ ਵਾਂਗ ਹੀ ਸੀ। ਇਹ ਪਠਾਨ ਜਦੋਂ ਸਿਕੰਦਰ ਖਾਂ ਮਰ ਗਿਆ ਤੇ ਇਹਦਾ ਪੁੱਤਰ ਬੈਰਮ ਖਾਂ ਜਿਹੜਾ ਉਹ ਤਖ਼ਤ ਤੇ ਬੈਠ ਗਿਆ।
ਦਿੱਲੀ ਤਖ਼ਤ ਉੱਤੇ ਸੋ ਬਹਿਓ
ਦਿੱਲੀ ਦੇ ਤਖ਼ਤ ਦੇ ਉੱਤੇ ਪਾਤਸ਼ਾਹੀ ਕਰਨ ਵਾਸਤੇ ਬੈਰਮ ਖਾਂ ਬੈਠ ਗਿਆ। ਇਹ ਵੀ ਬੜਾ ਜਿਹੜਾ ਦੁਸ਼ਟ ਸੀ
ਉਤੋਂ ਖੇਲ ਤੋਂ ਲੜਕਣ ਨਾਲ
ਇਹ ਜਿਹੜੇ ਬੱਚਿਆਂ ਨਾਲ ਕਿਤੇ ਛੋਟਾ ਹੁੰਦਾ ਖੇਡਦਾ ਹੁੰਦਾ ਸੀ ਤੇ ਜਿਹੜੇ ਯਾਰ ਬੇਲੀ ਸਨ
ਸੂਬੇ ਕੀਨੇ ਸੋਈ ਬਾਲ
ਇਹਨੇ ਉਹੀ ਬੱਚਿਆਂ ਨੂੰ ਸੂਬੇ ਬਣਾ ਦਿੱਤਾ ਆਪਣੇ ਹਾਣੀਆਂ ਨੂੰ ਖਿਡਾਰੀਆਂ ਨੂੰ
ਸੋ ਬੰਦੋਬਸਤ ਨਾ ਉਨ ਤੇ ਭਏ
ਜਦੋਂ ਇਹਨੇ ਉਹਨਾਂ ਨੂੰ ਆਪਣੇ ਯਾਰ ਸਮਝ ਕੇ ਉਹ ਸੂਬੇਦਾਰ ਬਣਾ ਦਿੱਤਾ ਤੇ ਹੁਣ ਇਹ ਕੰਮ ਹੁੰਦੇ ਰਾਜਨੀਤੀ ਦੇ ਉਹਨਾਂ ਨੂੰ ਰਾਜਨੀਤੀ ਕੋਈ ਆਉਂਦੀ ਨਹੀਂ ਸੀ ਜਿਸ ਕਰਕੇ ਰਾਜ ਭਾਗ ਦਾ ਬੰਦੋਬਸਤ ਸਹੀ ਨਾ ਹੋ ਸਕਿਆ।
ਪਰ ਉਨ ਸੂਬਨ ਪਰ ਬਦੀ ਲੱਗੇ
ਬਦੀ ਬਦੀ ਲਗਾਈ ਉਹਨਾਂ ਨੇ ਜਿਹੜੇ ਪਹਿਲੇ ਸੂਬੇ ਸਨ ਨਾ ਪੁਰਾਣੇ ਜਿਹੜੇ ਦੇ ਪਿਤਾ ਵੇਲੇ ਸੀ, ਇਹ ਜਿਹੜੇ ਹੁਣ ਇਹਦੇ ਯਾਰ ਬਣੇ ਬੈਰਮ ਖਾਂ ਦੇ ਸੂਬੇਦਾਰ, ਉਹਨਾਂ ਨੇ ਉਹਨਾਂ 'ਤੇ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਜੇ ਬਗਾਵਤ ਕਰਾਉਂਦੇ ਆ, ਇਹ ਸਹੀ ਨਹੀਂ ਹੈ, ਇਹਨਾਂ ਨੇ ਉਹ ਲੋਕਾਂ ਨੂੰ ਕਬਜ਼ੇ ਵਿੱਚ ਨਹੀਂ ਕੀਤਾ ਹੈ, ਇਸ ਤਰ੍ਹਾਂ ਇਹ ਚੁਗਲੀਆਂ ਜਿਹੀਆਂ ਮਾਰਨ ਲੱਗੇ।
ਚਾਰ ਬੈਰਮ ਤਦ ਭਇਓ ਹੰਕਾਰੇ,
ਤਦੋਂ ਇਹ ਬੈਰਮ ਜਿਹੜਾ ਖਾਂ ਸੀ, ਦਿੱਲੀ ਦਾ ਪਾਤਸ਼ਾਹ ਬਣਿਆ ਹੋਇਆ, ਇਹਦੇ ਪਹਿਲਾਂ ਹੀ ਬੜਾ ਹੰਕਾਰੀ ਹੈ ਸੀ, ਪੁੱਠੀ ਮੱਤ ਵਾਲਾ ਸੀ।
ਪੁਰਾਤਨ ਸੂਬੇ ਉਨ ਬਹੁ ਮਾਰੇ,
ਇਹਨੇ ਕੀ ਕੀਤਾ, ਜਿਹੜੇ ਪੁਰਾਣੇ ਸੂਬੇਦਾਰ ਸਨ ਇਹਨੇ ਬਹੁਤ ਇਹਨੇ ਮਾਰ ਦਿੱਤੇ ਆਪਣੇ ਹੱਥੀ।
ਮੀਰ ਜੌਲ ਦੋਏ ਕੰਧ ਚ ਨਾਏ,
ਜਿਹੜੇ ਉਹ ਦੌਲਤ ਖਾਂ, ਵੇਖ ਲਓ ਇਹਦਾ ਹੀ ਨਵਾਬ ਸੀ, ਸਿਕੰਦਰ ਖਾਂ ਦਾ, ਸਿਕੰਦਰ ਲੋਧੀ ਦਾ ਨਵਾਬ ਸੀ ਦੌਲਤ ਖਾਂ, ਸੁਲਤਾਨਪੁਰ ਵਿੱਚ ਰਹਿ ਰਿਹਾ, ਇਹਦੇ ਪੁੱਤਰ ਗੁਰੂ ਜੀ ਦੀ ਕਿਰਪਾ ਨਾਲ ਹੋਇਆ ਜੌਲ ਖਾਂ, ਅਤੇ ਇਹਨਾਂ ਦੋਵਾਂ ਨੂੰ ਜਿਹੜਾ ਹੈ ਇਹ ਬੈਰਮ ਖਾਂ ਨੇ ਕੰਧ ਦੇ ਵਿੱਚ ਚਿਣਵਾ ਦਿੱਤਾ, ਕਿਉਂਕਿ ਪ੍ਰਾਤਨ ਸੂਬੇਦਾਰ ਸਨ ਨਾ, ਅਤੇ ਇਹਨਾਂ ਨੂੰ ਉਹਨੇ ਕੰਧ ਵਿੱਚ ਚਿਣਵਾ ਦਿੱਤਾ।
ਗਜ ਮਸਤਕ ਗਾਜੀ ਦੋਏ ਤੇਗੀ ਘਾਏ,
ਅਤੇ ਗਾਜੀ ਖਾਂ ਅਤੇ ਗਜ ਮਸਤ ਖਾਂ ਜਿਹੜੇ ਦੂਜੇ ਸਨ ਦੋ ਪੁੱਤਰ ਦੌਲਤ ਖਾਂ ਦੇ, ਇਹਨਾਂ ਨੂੰ ਤੇਗ ਦੇ ਨਾਲ ਇਹਨਾਂ ਦੇ ਜਿਹੜੇ ਸਿਰ ਉਹ ਕਲਮ ਕਰ ਦਿੱਤੇ।
ਦੋਹਰਾ ਜਿਉਂ ਲੱਗ ਭੋਏ ਮਤ ਦਈ,
ਅਤੇ ਜਦੋਂ ਚਾਰ ਦੇ ਚਾਰ ਹੀ ਪੁੱਤਰ ਜਿਹੜੇ ਦੌਲਤ ਖਾਂ ਦੇ ਮਾਰ ਦਿੱਤੇ ਨੇ ਬੈਰਮ ਖਾਂ ਨੇ, ਇਹਦਾ ਹੀ ਵੇਖ ਲਓ ਨਵਾਬ, ਨਵਾਬ ਦੇ ਪੁੱਤਰ ਹੀ ਨੇ ਮਾਰ ਦਿੱਤੇ ਆਪਣੇ ਯਾਰਾਂ ਬੇਲੀਆਂ ਦੇ ਕਹਿਣ ਕਰਕੇ। ਇਸ ਤਰ੍ਹਾਂ ਕਹਿੰਦੇ ਹਨ,
ਜਿਉਂ ਲੱਗ ਭੋਏ ਮਤ ਦਈ,
ਉਹ ਜਿਹੜਾ ਰਾਏ ਭੋਏ ਸੀ, ਰਾਏ ਬਲਾਦ ਦਾ ਪੁੱਤਰ, ਉਹਨੇ ਇਹਨੂੰ ਅਕਲ ਦਿੱਤੀ ਬੈਰਮ ਖਾਂ ਨੂੰ, ਇਹਨੂੰ ਸਮਝਾਇਆ ਵੀ ਆ ਪਾਤਸ਼ਾਹ ਤੂੰ ਹੈ ਅਤੇ ਪਾਤਸ਼ਾਹ ਬਣਿਆ ਹੈ, ਪਰ ਤੇਰੀ ਇਹ ਕਰਤੂਤ ਨਹੀਂ ਚੰਗੀ ਹੈ, ਬੇਦੋਸ਼ਿਆਂ ਨੂੰ ਮਾਰ ਦਿੱਤਾ ਹੈ, ਆ ਤੂੰ ਗੱਲ ਚੰਗੀ ਨਹੀਂ ਕੀਤੀ ਹੈ, ਪਾਤਸ਼ਾਹ ਦਾ ਕੰਮ ਨਹੀਂ ਹੁੰਦਾ ਵੀ ਬਿਨਾਂ ਕਸੂਰੋਂ ਹੀ ਐਵੇਂ ਕਿਸੇ ਦੀ ਗੱਲ ਸੁਣ ਕੇ ਜਿਹਨੂੰ ਮਰਜ਼ੀ ਮਾਰ ਦੇਵੇ, ਇਹ ਤੇਰੀ ਗੱਲ ਠੀਕ ਨਹੀਂ ਹੈ।
ਬਿਨਾਂ ਪੁਰਾਤਨ ਸੂਰਿਆ,
ਕਿਉਂਕਿ ਜਿਹੜੇ ਹੁੰਦੇ ਨਾ ਸੂਰਮੇ ਪੁਰਾਤਨ, ਇਹ ਹਮੇਸ਼ਾ ਪੁਰਾਣੇ ਮੁੱਢਾਂ ਦੇ ਨਾਲ ਹੀ ਜਿਹੜੇ ਰਾਜ ਭਾਗ ਕੰਮ ਚੱਲਦੇ ਹਨ।
ਮੁਲਕ ਨਾ ਸਾਂਭਿਓ ਜਾਤ,
ਤੇ ਵੇਖਲਾ ਜਿਹੜੇ ਸੂਰਮੇ ਪੁਰਾਣੇ ਹੁੰਦੇ ਹੈ, ਉਹਨਾਂ ਤੋਂ ਬਿਨਾਂ ਕਦੀ ਮੁਲਕ ਰਾਜ ਭਾਗ ਸਾਂਭੇ ਨਹੀਂ ਜਾਂਦੇ। ਇਹ ਗੱਲ ਜਿਹੜੀ ਉਹ ਰਾਏ ਭੋਏ, ਰਾਏ ਬਲਾਰ ਦੇ ਪੁੱਤਰ ਨੇ ਕਹੀ, ਬੜਾ ਸਿਆਣਾ ਸੀ, ਵਜ਼ੀਰ ਵੀ ਸੀ, ਹੁਣ ਉਹਨੇ ਤੇ ਗੱਲ ਚੰਗੀ ਕਹੀ ਹੈ ਸਿਆਣਿਆਂ ਵਾਲੀ, ਕਈ ਵਜ਼ੀਰ ਹੋਣ ਦੇ ਨਾਂ 'ਤੇ, ਪਰ ਇਹਨੂੰ ਕਈ ਚੰਗੀ ਗੱਲ, ਇਹਦੀ ਮੱਤ ਪੁੱਠੀ ਨੂੰ ਬੜੀ ਬੁਰੀ ਲੱਗੀ ਗੱਲ।
ਰਾਏ ਭੋਏ ਪੀ ਦਇਓ ਮਰਾਈ,
ਇਹਨੇ ਉਹ ਰਾਏ ਭੋਏ ਜਿਹਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤਾ ਸੀ, ਇਹਨੇ ਦੁਸ਼ਟ ਨੇ ਉਹਨੂੰ ਵੀ ਮਰਵਾ ਦਿੱਤਾ।
ਉਸ ਦੀ ਕਹਾਵਤ ਹੈ ਜਗ ਮਾਹੇ,
ਜਦੋਂ ਉਹਨੂੰ ਮਰਵਾ ਦਿੱਤਾ, ਉਹਦੇ ਜਗਤ ਦੇ ਵਿੱਚ ਇਹ ਕਹਾਣੀ ਫੈਲ ਗਈ ਵੀ ਆ ਰਾਏ ਭੋਏ ਨੂੰ ਆ ਵਜ਼ੀਰ ਸੀ ਨਾ ਸਿਆਣਾ, ਆ ਬਿਨਾਂ ਗੱਲ ਤੋਂ ਹੀ ਇਹ ਬੈਰਮ ਖਾਂ ਨੇ ਉਹਨੂੰ ਵੀ ਮਰਵਾ ਦਿੱਤਾ ਹੈ।
ਹਕੀਮ ਕਹੀ ਦਰਵੇਸੀ ਆਹੇ,
ਉਹ ਇੱਕ ਹਕੀਮ ਸੀ ਦਰਵੇਸ਼ੀ, ਉਹਨੇ ਆ ਕੇ ਸਿੱਧੀ ਗੱਲ ਕਹਿ ਦਿੱਤੀ, ਬੈਰਮ ਖਾਂ ਨੇ ਉਹਨੂੰ ਵੀ ਮਰਵਾ ਦਿੱਤਾ ਸੀ, ਪਰ ਉਹਨੇ ਸਿੱਧਾ ਆ ਕੇ ਕਿਹਾ ਵੀ ਆ ਤੇਰੀ ਕਰਤੂਤ ਨਹੀਂ ਚੰਗੀ ਹੈ, ਰਾਏ ਭੋਏ ਇੰਨਾ ਵਜ਼ੀਰ ਸੀ ਸਿਆਣਾ ਅਤੇ ਤੂੰ ਉਹਨੂੰ ਵੀ ਮਰਵਾ ਦਿੱਤਾ ਹੈ। ਇਸ ਤਰ੍ਹਾਂ ਇਹਨੂੰ ਕਹੀ ਉਹ ਗੱਲ ਹਕੀਮ ਦਰਵੇਸ਼ ਨੇ, ਇਹਨੇ ਦੁਸ਼ਟ ਬੈਰਮ ਖਾਂ ਜਿਹੜਾ ਸਿਕੰਦਰ ਲੋਧੀ ਦਾ ਪੁੱਤਰ ਸੀ, ਇਹਨੇ ਉਹਨੂੰ ਵੀ ਮਰਵਾ ਦਿੱਤਾ। ਜਦੋਂ ਰਾਏ ਭੋਏ ਉਹ ਸਿਆਣੇ ਵਜ਼ੀਰ ਨੂੰ ਇਹਨੇ ਮਰਵਾ ਦਿੱਤਾ,
ਖੁੱਲ ਗਈ ਬਿਹਾਰੀ,
ਬਿਹਾਰੀ ਇਹਦੀ ਤਾਂ ਮਨ ਵੀ ਉਹ ਬੌਕਰੀ ਖੁੱਲ ਗਈ ਹੈ, ਜਿਵੇਂ ਬੌਕਰ ਖੁੱਲ ਜੇ ਉਹ ਤੀਲਾ ਤੀਲਾ ਹੋ ਜਾਂਦੀਆਂ ਨਾ, ਇਸ ਤਰ੍ਹਾਂ ਇਹ ਰਾਜ ਦੀਆਂ ਰਾਜ ਦੀ ਬੌਕਰ ਖੁੱਲ ਗਈ, ਤੀਲਾ ਤੀਲਾ ਹੋ ਗਿਆ ਵੱਖਰਾ, ਫਿਰ ਰਾਜ ਭਾਗ ਕਿੱਥੋਂ ਰਹਿਣਾ ਸੀ, ਫਿਰ ਦੇ ਕੋਈ ਹਾਕਮ, ਕੋਈ ਵਜ਼ੀਰ, ਕੋਈ ਜਿਹੜਾ ਸਰਦਾਰ, ਕੋਈ ਨਵਾਬ, ਉਹ ਇਹਦੀ ਮਜਲਸ ਦੀ ਸਲਾਹ ਦੇ ਵਿੱਚ, ਇਹਦੀ ਕਚਹਿਰੀ ਵਿੱਚ ਬੈਠ ਕੇ ਕੋਈ ਸਲਾਹ ਨਹੀਂ ਦਿੰਦਾ, ਸਾਰੇ ਖਿੰਡ ਪੁੰਡ ਗਏ ਹੈ, ਕੋਈ ਨਹੀਂ ਇਹਦੀ ਗੱਲ ਕਰਦਾ, ਕਹਿੰਦੇ ਕਹਿਰੀ ਬਾਦਸ਼ਾਹ ਇਹਦੀ ਕੀ ਗੱਲ ਕਰਨੀ ਹੈ, ਐਵੇਂ ਨੂੰ ਉਹ ਪਹਿਲਾਂ ਹੀ ਚੰਗੀ ਸਲਾਹ ਦਿੱਤੀ ਰਾਏ ਭੋਏ ਨੇ ਤਾਂ ਉਹਨੂੰ ਮਰਵਾ ਦਿੱਤਾ ਹੈ, ਇਸ ਕਰਕੇ ਹੁੰਦਾ ਜੇ ਜੋ ਹੋਣਾ ਹੋਣ ਦਿਓ, ਇਹਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਵੰਡ ਵਿਆਜ ਜਿਹੜੇ ਹੋ ਗਏ, ਕਹਿੰਦੇ ਪਾਤਸ਼ਾਹ ਦੀ ਤਾਂ ਉਹ ਗੱਲ ਹੈ, ਅੱਧ ਮਾਣੋ ਕਹੀਏ ਜਿਵੇਂ ਦਹੀਂ ਰਿੜਕਿਆ ਹੋਵੇ, ਅੱਧ ਰਿੜਕਿਆ, ਅੱਧ ਰਿੜਕੇ ਦਹੀਂ ਦੇ ਵਿੱਚ ਉਹ ਦੁੱਧ ਦੀਆਂ ਧਾਰਾਂ ਪਾ ਕੇ ਪੀਏ ਤੇ ਬੰਦਾ ਬੜਾ ਤਾਕਤਵਰ ਹੋ ਜਾਂਦਾ ਹੈ, ਉਹ ਬੰਦਾ ਬੜਾ ਜਵਾਨ ਹੋ ਜਾਂਦਾ। ਇਸੇ ਤਰ੍ਹਾਂ ਇਹ ਰਾਜ ਭਾਗ ਰੂਪੀ ਜਿਹੜਾ ਹੈ ਨਾ, ਇਹ ਅੱਧ ਰਿੜਕਿਆ ਦਹੀਂ ਖਾਣ ਵਾਲੀ ਗੱਲ ਹੈ। ਇਹ ਹੰਕਾਰ ਦੇ ਕਰਕੇ ਬੜਾ ਜਵਾਨ ਹੋਇਆ ਵੀ ਮੇਰੇ ਨਾਲ ਦਾ ਕੋਈ ਪਾਤਸ਼ਾਹ ਨਹੀਂ, ਆਪਣੀ ਮਰਜ਼ੀ ਕਰਦਾ ਹੈ। ਇਸ ਨੇ ਉਹ ਰਾਏ ਭੋਏ ਰਾਏ ਬਲਾਰ ਦੇ ਪੁੱਤਰ ਨੂੰ ਮਾਰ ਦਿੱਤਾ, ਤੇ ਉਹ ਸਾਰੇ ਜਿਹੜੇ ਹਾਕਮ ਸਿਆਣੇ ਸਿਆਣੇ ਉਹ ਤੇ ਸਾਰੇ ਚੋਪੀ ਹੋ ਗਏ ਹੈ। ਉਹਨਾਂ ਕਿਹਾ ਵੀ ਇਹਨੂੰ ਕੋਈ ਸਲਾਹ ਨਹੀਂ ਦੇਣੀ ਹੈ, ਇਹ ਬੜਾ ਕਹਿਰੀ ਹੈ, ਦੁਸ਼ਟ ਹੈ, ਇਹਨੂੰ ਕੀ ਸਲਾਹ ਦੇਣੀ ਹੈ, ਗੱਲ ਕਰੋ ਸਿੱਧੀ ਤੇ ਪੁੱਠੀ ਪਾ ਲੈਂਦਾ ਹੈ। ਇਸ ਤਰ੍ਹਾਂ ਇਹਨੂੰ ਕਹਿਣਾ ਛੱਡ ਦਿੱਤਾ ਤੇ ਰਾਏ ਭੋਏ ਨੂੰ ਇਹਨੇ ਜਦੋਂ ਮਰਵਾ ਦਿੱਤਾ, ਸਾਰੀ ਜਿਹੜੀ ਕਚਹਿਰੀ ਉਹ ਡਰ ਗਈ, ਉਹ ਹੁਣ ਕੋਈ ਨੂੰ ਕੋਈ ਸਲਾਹ ਦੇ ਲਈ, ਅੱਗੇ ਨਹੀਂ ਹੁੰਦਾ ਵੀ ਨੇਕ ਸਲਾਹ ਦੇ ਦਈਏ, ਸਾਰੇ ਆਪਣੇ ਪਿੱਛੇ ਰਹਿੰਦੇ ਹਨ, ਸਾਰਿਆਂ ਦੀ ਜੀਵਨ ਦੀ ਆਸਾ ਤੇ ਮੁੱਕੀ ਗਈ ਹੈ। ਜਿਹਦਾ ਹੁਣ ਰਾਜਾ ਹੀ ਨਾ ਚੰਗਾ ਹੋਵੇ ਤੇ ਉਹ ਵਜ਼ੀਰਾਂ ਨੂੰ ਕਾਹਦੀ ਆਸ ਜੀਣ ਦੀ। ਇਸ ਤਰ੍ਹਾਂ ਸਾਰਿਆਂ ਦੀ ਆਸ ਜਿਹੜੀ ਉਹ ਮੁੱਕ ਗਈ ਹੈ ਵੀ ਇਹਦਾ ਤਾਂ ਕੋਈ ਹਾਲ ਨਹੀਂ, ਇਹਦਾ ਨਾ ਰਾਜ ਰਹਿਣਾ ਨਾ ਹੀ ਰਹਿਣਾ ਹੈ। ਸਾਰਿਆਂ ਨੇ ਇਹ ਬੈਰਮ ਖਾਂ ਜਿਹੜਾ ਲੋਧੀ ਸੀ ਇਹਨੂੰ ਕਹਿਰੀ ਮੰਨਿਆ ਵੀ ਬੜਾ ਕਹਿਰ ਕਰਨ ਵਾਲਾ ਜ਼ੁਲਮੀ ਹੈ ਇਹ। ਕੁਝ ਕੇ ਦੀ ਫੌਜ ਦੇ ਨੱਠ ਗਈ ਛੱਡ ਕੇ ਦਾ ਵੀ ਇਹਦੇ ਕੋਲ ਰਹਿਣਾ ਕੀ ਹੈ, ਤੇ ਕੁਝ ਜਿਹੜੇ ਉਹ ਲੁਕ ਛਿਪ ਗਏ, ਕਈ ਕੁ ਜਿੰਨਾ ਕੋਈ ਚੰਗੀ ਫੌਜ ਸੀ ਉਹ ਆਕੀ ਹੋ ਗਏ, ਕਹਿੰਦੇ ਕੋਈ ਨੀ ਗੱਲ ਕਰੂ ਤੇ ਫਿਰ ਇਹਨੂੰ ਵੇਖ ਲਾਂਗੇ। ਕੁਝ ਕੁ ਦੇ ਜਿਹੜੇ ਨੇ ਮਰਵਾ ਦਿੱਤੇ, ਕੁਝ ਮਰ ਮੁੱਕ ਗਏ, ਕੁਝ ਨੌਕਰੀ ਛੱਡ ਗਏ। ਇਸ ਤਰ੍ਹਾਂ ਉਹ ਫੌਜ ਇਹਨੇ ਬਹੁਤੀ ਆਪਣੀ ਗਵਾ ਲਈ। ਇਹ ਜਿਹੜੇ ਸਨ ਨਾ ਦੌਲਤ ਖਾਂ ਦੇ ਪੁੱਤਰ, ਉਹ ਜਦੋਂ ਸਰੀਰ ਛੱਡਣ ਲੱਗੇ ਸੀ ਤੇ ਉਹ ਹਲਕਾਰੇ ਇੱਕ ਸਿਪਾਹੀ ਜਿਹੜਾ ਸਲਾਹ ਭੇਜਣਾ ਸੀ, ਜਿਹਦੇ ਹੱਥ ਉਹਨਾਂ ਚਿੱਠੀ ਦੇ ਕੇ ਭੇਜਣ ਵੇਲੇ ਮਰਨ ਲੱਗਿਆ, ਇਸ ਤਰ੍ਹਾਂ ਕਹਿ ਗਏ, ਕਹਿਓ ਇਹ ਗੱਲ ਕਿਉਂ ਸਾਡੇ ਪਿਤਾ ਪਿਆਰੇ ਦੌਲਤ ਖਾਂ ਨੂੰ ਕਿ ਇਹ ਸਾਡੇ ਪਿਤਾ ਪਿਆਰੇ ਆ ਵੇਖਲਾ ਦੇ ਪਾਤਸ਼ਾਹ ਨੂੰ ਕਹਿ ਦੀ ਵੀ ਤੂੰ ਬਿਨਾਂ ਗੱਲ ਤੋਂ ਹੀ ਮੇਰੇ ਬੇਦੋਸ਼ੇ ਪੁੱਤਰ ਜਿਨ੍ਹਾਂ ਨੇ ਕੋਈ ਦੋਸ਼ ਨਹੀਂ ਕੀਤਾ, ਆ ਦੋਵਾਂ ਨੂੰ ਤਲਵਾਰ ਦੇ ਨਾਲ ਤੇ ਦੋਵਾਂ ਨੂੰ ਕੰਧ ਵਿੱਚ ਚਿਣ ਕੇ ਮਾਰ ਦਿੱਤਾ ਹੈ। ਇਹ ਜਿਹੜਾ ਬ੍ਰਹਮ ਖਾਂ ਲੋਧੀ ਹੈ, ਸਿਕੰਦਰ ਦਾ ਪੁੱਤਰ, ਬੜਾ ਹੰਕਾਰੀ ਹੈ, ਦੁਸ਼ਟ ਵੈਰੀ, ਤੇ ਤੂੰ ਇੰਝ ਕਰ ਵੀ ਇਹ ਦੁਸ਼ਟ ਹੈ ਕਿਤੇ ਤੈਨੂੰ ਨਾ ਮਰਵਾ ਦੇਵੇ, ਇਸ ਕਰਕੇ ਆ ਸੁਣ ਕੇ ਸਾਡੀ ਗੱਲ ਤੇ ਤੂੰ ਕਾਬਲ ਵੱਲ ਹੇ ਪਿਤਾ ਨੱਠ ਜਾ, ਨਹੀਂ ਤੇ ਦੁਸ਼ਟ ਦਾ ਕੀ ਲੈਣਾ ਹੈ, ਜਿਹੜੇ ਸਾਨੂੰ ਨਹੀਂ ਇਹਨੇ ਬਖਸ਼ਿਆ, ਕੋਲ ਰਹਿੰਦਿਆਂ ਨੂੰ ਹੋ ਸਕਦਾ ਇੱਕ ਦਿਨ ਤੈਨੂੰ ਵੀ ਤੇਗ ਦੇ ਨਾਲ ਤਲਵਾਰ ਨਾਲ ਮਾਰ ਦੇਵੇ, ਬਾਕੀ ਇੰਨੀ ਗੱਲ ਹੈ ਜੇ ਤੇਰੇ ਕੋਲ ਕੁਝ ਸਰੇਗਾ ਵੀ ਤੂੰ ਇਹਦਾ ਕੁਝ ਹੱਥ ਹੌਲਾ ਕਰਨ ਜੋਗਾ ਹੈ ਤੇ ਫਿਰ ਇਹ ਪਿਤਾ ਤੂੰ ਨਾ ਟਲੀ, ਜੇ ਤੈਨੂੰ ਅਸੀਂ ਆਪਣੇ ਪੁੱਤ ਪਿਆਰੇ ਹਾਂ। ਇੱਕ ਗੱਲ ਜ਼ਰੂਰ ਕਰੀ ਵੀ ਜੇ ਨਾ ਟਾਕਰਾ ਲੈਣਾ ਤੇ ਪਹਿਲਾਂ ਜੋ ਹਿੰਦ ਦੇ ਪੀਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਤੂੰ ਸਿੱਖ ਬਣਿਆ ਹੈ ਉਹਨਾਂ ਦੇ ਪਹਿਲਾਂ ਜ਼ਰੂਰ ਜਾ ਕੇ ਮਿਲੇ, ਫਿਰ ਤੇਰਾ ਕੰਮ ਪੂਰਾ ਹੋ ਜਾਏਗਾ, ਕਾਰਜ ਤੇਰਾ ਹੋਵੇ ਪੂਰਾ, ਇਹ ਤੇਰਾ ਕੰਮ ਪੂਰਾ ਹੋ ਜਾਏਗਾ ਕਿਉਂਕਿ ਸਤਿਗੁਰ ਤੁਮਰੇ ਕਾਜ ਸਵਾਰੇ, ਮਹਾਰਾਜ ਕਾਜ ਸਵਾਰ ਦੇਣਗੇ
ਤੇਰੇ,
ਜੇ ਤੂੰ ਗੁਰੂ ਦਾ ਬਚਨ ਲੈ ਲਏਗਾ ਗੁਰੂ ਦੀ, ਕਿਉਂਕਿ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਬਚਨ ਕਦੀ ਉਹ ਨਿਸਫਲ ਨਹੀਂ ਹੁੰਦਾ ਹੈ, ਸਦਾ ਅਟਲ ਹੈ ਗੁਰੂ ਦੇ ਬਚਨ, ਫਿਰ ਤੇਰੀ ਜਿਹੜੀ ਉਹ ਹਾਰ ਨਹੀਂ ਹੋਵੇਗੀ, ਜਿੱਤ ਪਾ ਲੇਗਾ ਇਹਦੇ ਦੁਸ਼ਟ ਤੇ।
ਹੈ ਸਭ ਜਾਣੀ ਜਾਣ ਗੁਰ,
ਕਿਉਂਕਿ ਸਤਿਗੁਰ ਨੂੰ ਕਿਹੜੀ ਗੱਲ ਦਾ ਦੱਸਣ ਦਾ ਪੈਣਾ ਹੈ, ਉਹਦੇ ਅੰਤਰਜਾਮੀ ਪੁਰਖ ਵਿਦਾਤੇ ਘੱਟ ਘੱਟ ਕੇ ਅੰਤਰ ਕੀ ਜਾਣਤ, ਉਹਦੇ ਸਵਾਮੀ ਜਿਹੜਾ ਹੈ ਸਾਰੇ ਥਾਂ ਤੇ ਰਵ ਰਿਹਾ ਹੈ, ਕਿਹੜੀ ਗੱਲ ਲੁਕੀ ਸੀ ਵੀ ਉਹਦੇ ਤੋਂ ਉਹਦੇ ਜਾਨੀ ਜਾਣ ਹੈ।
ਜਾ ਕਰੀ ਪੁਕਾਰੇ,
ਇਸ ਕਰਕੇ ਤੂੰ ਜਾ ਕਰਕੇ ਉਹ ਫਰਿਆਦ ਕਰ, ਇਹ ਗੱਲ ਫਰਿਆਦ ਕਰੀ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ ਜੀ, ਹੈ ਪੀਰ ਜੀ ਆ ਜਿਹੜੇ ਤੁਸਾਂ ਨੇ ਮਿਹਰ ਜੀ ਕਰਕੇ ਮੇਰੀ ਬੇਗਮਾਂ ਦੇ ਹੱਥ ਵਿੱਚ ਬੇਰ ਦੇ ਕੇ ਅਤੇ ਉਹ ਦੋਵਾਂ ਨੂੰ ਦੋ ਦੋ ਫਰਜੰਦ ਪੁੱਤਰ ਦਿੱਤੇ ਸਨ, ਇਹ ਗੱਲ ਕਹਿ ਦੀ ਵੀ ਉਹ ਪਠਾਣਾ ਨੇ ਜਿਹੜਾ ਹੈ ਮੇਰੇ ਚੌਵੇਂ ਪੁੱਤਰ ਹੀ ਮਾਰ ਦਿੱਤੇ ਹਨ। ਜਦੋਂ ਦੌਲਤ ਖਾਨ ਇਹ ਗੱਲ ਸੁਣੀ ਹੈ ਜਿਹਦੇ ਚਾਰ ਪੁੱਤਰ ਮਾਰੇ ਜਾਣ ਬਿਨਾਂ ਵਜ੍ਹਾ ਹੀ, ਉਹਨੂੰ ਕਿੱਥੇ ਚੈਨ ਆਉਂਦਾ ਹੈ, ਜਦੋਂ ਉਹਨੇ ਗੱਲ ਸੁਣੀ ਉਹ ਤੇ ਨਾਠੀ ਤੁਰਿਆ ਹੈ, ਉਹ ਲੁਧਿਆਣੇ ਵਿੱਚ ਬੈਠਾ ਸੀ ਉਸ ਵਕਤ, ਲੁਧਿਆਣਾ ਛੱਡ ਕੇ ਗਾਂਹ ਵੱਲ ਨਿਕਲ ਗਿਆ, ਕਾਬਲ ਵੱਲ ਨੂੰ ਚਾਲਾ ਮਾਰਨ ਲੱਗਾ ਹੈ। ਇਸ ਨੇ ਉਹ ਤੁਰਨ ਲੱਗਿਆ ਐਮਨਾਬਾਦ ਦਾ ਰਾਹ ਪੁੱਛਿਆ ਵੀ ਐਮਨਾਬਾਦ ਕਿੱਧਰ ਹੈ, ਤੇ ਭੱਜਿਆ ਐਵੇਂ ਹੈ ਜਿਵੇਂ ਕੋਈ ਚਿੱਠੀ ਲੈ ਕੇ ਕਿਸੇ ਦਾ ਸੁਨੇਹਾ ਲੈ ਕੇ ਜਾਂਦਾ ਹੈ ਨਾ, ਇਸੇ ਤਰ੍ਹਾਂ ਹੀ ਆਪ ਤੁਰਿਆ ਹੈ।
ਰਾਤ ਦਿਵਸ ਉੱਠ ਦੌੜਿਆ,
ਰਾਤ ਦਿਨ ਜਿਹੜਾ ਬੈਠਾ ਨਹੀਂ ਇਹ ਭੱਜਾ ਜਾਂਦਾ ਹੈ, ਕਿਉਂਕਿ ਪੁੱਤਰਾਂ ਦੀ ਮੌਤ ਦਾ ਬੜਾ ਗਮ ਸੋਕ ਹੈ ਇਹਨੂੰ ਦੌਲਤ ਖਾਂ ਨੂੰ,
ਕਾਲਾ ਬਾਣਾ
ਤੇ ਸੋਕ ਦੇ ਗਮ ਦਾ ਇਹਨੇ ਬਾਣਾ ਕੀਤਾ ਹੈ, ਕਾਲੇ ਰੰਗ ਦੇ ਕੱਪੜੇ ਪਾਏ ਹੈ, ਕਿਤੇ ਮਨ ਟਿਕਦਾ ਨਹੀਂ ਹੈ ਉਹਨੂੰ, ਤੇ ਜਿਹੜਾ ਹੈ ਕਿਤੇ ਖਾਣ ਪੀਣਾ ਚੰਗਾ ਨਹੀਂ ਲੱਗਦਾ, ਤੁਰਨਾ ਹੀ ਚੰਗਾ ਲੱਗ ਰਿਹਾ ਵੀ ਛੇਤੀ ਤੋਂ ਛੇਤੀ ਮੈਂ ਪਹੁੰਚ ਜਾਵਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸ, ਨਾ ਕੁਝ ਖਾਣਾ ਸੁੱਝਦਾ ਹੈ ਨਾ ਪਾਣੀ ਪੀਣਾ ਹੀ ਸੁੱਝਦਾ ਹੈ। ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਤਪ ਦਾ ਹੀ ਰੂਪ ਹਨ ਤਪ ਕਰ ਰਹੇ ਸਨ,
ਉੱਪਰ ਬੈਠੇ ਰੋੜ
ਮਹਾਰਾਜ ਰੋੜਾਂ ਉੱਪਰ ਜਿੱਥੇ ਬੈਠੇ ਸਨ, ਰੋੜੀ ਸਾਹਿਬ ਗੁਰਦੁਆਰਾ ਹੈ ਜਿਵੇਂ ਸੁਲਤਾਨਪੁਰ ਸਾਹਿਬ ਵੱਟੇ ਪਏ ਹੋਏ, ਉਹ ਰੋੜੀ ਸਾਹਿਬ ਜਿਹੜਾ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਹੈ ਉੱਥੇ ਅੱਜ ਵੀ ਉਹ ਰੋੜ ਪਏ ਹੈ ਜਿਹਦੇ 'ਤੇ ਸਤਿਗੁਰੂ ਜੀ ਅੰਤ ਸਮੇਂ ਵੀ ਰੋੜਾਂ 'ਤੇ ਬੈਠ ਬੈਠ ਕੇ ਤਪੱਸਿਆ ਕਰਦੇ ਰਹੇ ਹੈ। ਉਸ ਸਥਾਨ 'ਤੇ ਦੌਲਤ ਖਾਂ ਪਹੁੰਚ ਗਿਆ ਹੈ, ਇਹ ਤੇ ਮਹਾਰਾਜ ਜੀ ਰੱਖਿਆ ਕਰੋ, ਗਰੀਬ ਦੀ ਰੱਖਿਆ ਕਰੋ, ਗਰੀਬ ਤੁਹਾਡੇ ਦੁਆਰੇ 'ਤੇ ਆ ਗਿਆ, ਸੱਚਿਆ ਪਾਤਸ਼ਾਹ ਮੇਰੀ ਰੱਖਿਆ ਕਰੋ,
ਉੱਪਰ ਚਰਨ ਦੌੜ
ਪਿੱਛੇ ਬਾਣੀ
ਇਹ
ਤੇ ਮਹਾਰਾਜ ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ, ਇਸ ਤਰ੍ਹਾਂ ਤਰਾਸ ਤਰਾਸ ਕਰਦਾ ਗੁਰੂ ਦੇ ਚਰਨਾਂ ਤੇ ਡਿੱਗੀ ਪਿਆ ਹੈ,
ਉੱਪਰ ਚਰਨਨ ਦੌੜ
ਬੜੀ ਛੇਤੀ ਦੌੜ ਕੇ ਗੁਰੂ ਦੇ ਚਰਨਾਂ ਦੇ ਉੱਪਰ
ਚੌਪਈ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜਾਨੀ ਜਾਣ ਹੈ, ਕਿਹੜੀ ਕੋਈ ਗੱਲ ਲੁਕੀ ਛਿਪੀ ਹੈ ਭਾਈ, ਫੇਰ ਵੀ ਗੁਰੂ ਜੀ ਐਵੇਂ ਇੱਕ ਦੁਨਿਆਵੀ ਤਰ੍ਹਾਂ ਜੀ ਬਣ ਕਰਕੇ ਇਹਦਾ ਮਾਣ ਰੱਖਣ ਦੀ ਖਾਤਰ
ਸਤਿਗੁਰ ਬਾਤ
ਗੁਰੂ ਜੀ ਨੇ ਸਾਰੀ ਗੱਲ ਸੁਣੀ ਹੈ, ਨਹੀਂ ਤੇ ਸਤਿਗੁਰ ਜੀ ਦੇ ਘਟਾਂ ਘਟਾਂ ਦਿਲ ਦਿਲ ਵਿੱਚ ਬੈਠੇ ਆ ਵੀ ਪਠਾਨ ਕਿੱਥੇ ਕੀ ਕਰ ਰਿਹਾ ਹੈ ਅਤੇ ਕੌਣ ਕਿੱਥੇ ਕਰ ਰਿਹਾ ਹੈ, ਮੁਗਲ ਕੌਣ ਸਿੱਖ ਕਿੱਥੇ ਕੀ ਕਰ ਰਿਹਾ, ਗੁਰੂ ਜੀ ਸਭ ਜਾਣਦੇ ਹੈ, ਪਰ ਉਹ ਇਸ ਤਰ੍ਹਾਂ ਬੈਠੇ ਬਿਠਾਇਆ ਨੇ, ਗੁਰੂ ਜੀ ਨੇ ਇਹਦੀ ਗੱਲ ਸੁਣੀ ਹੈ ਧਿਆਨ ਦੇ ਕੇ,
ਸਭ ਹਕੀਕਤ ਦੌਲਤ ਕਹੀ,
ਇਹ ਦੌਲਤ ਖਾਂ ਲੋਧੀ ਨੇ ਸਾਰੀ ਗੱਲ ਹੀ ਕਹੀ ਕਿ ਮਹਾਰਾਜ ਜੀ ਆ ਜਿਹੜੇ ਆਪ ਜੀ ਨੇ ਪੁੱਤਰ ਬਖਸ਼ੇ ਸੀ ਇਹ ਚੌਵੇਂ ਦੇ ਚੌਵੇਂ ਹੀ ਉਹ ਦੁਸ਼ਟ ਪਾਤਸ਼ਾਹ ਨੇ ਖਤਮ ਕਰ ਦਿੱਤੇ ਹਨ।
ਸੋ ਸੁਣ ਸਤਿਗੁਰ ਚੁੱਪ ਹੋਇ ਰਹਿਓ।
ਸੁਣ ਕੇ ਸਤਿਗੁਰੂ ਮਹਾਰਾਜ ਜੀ ਚੁੱਪ ਹੀ ਰਹੇ, ਕੋਈ ਵਰ ਸਰਾਪ ਦਾ ਬਚਨ ਹੀ ਨਹੀਂ ਕਿਹਾ।
ਕਿਤਾਬੀ ਉੱਤਰ ਨਾਮਨ ਦਇਓ।
ਐਵੇਂ ਨਹੀਂ ਵੀ ਜਿਵੇਂ ਪਖੰਡੀ ਸਾਧਾਂ ਦੇ ਵਾਂਗ ਵੀ ਝੱਟ ਹੀ ਰੌਲਾ ਜਿਹਾ ਪਾ ਲੈਣਾ, ਤੂੰ ਮਰ ਜਾਏ ਤੂੰ ਰਹਿ ਜਾਏ, ਤੇਰਾ ਰਵੇ ਕੱਖ ਨਾ, ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਮਹਾਰਾਜ। ਸੱਚੇ ਪਾਤਸ਼ਾਹ ਸ਼ਾਂਤੀ ਚਿੱਤ ਰਹੇ ਹਨ।
ਤਬ ਦੌਲਤ ਫਿਰ ਮਿੰਨਤ ਕਰੀ।
ਤਦੋਂ ਦੌਲਤ ਖਾਂ ਨੇ ਫਿਰ ਮਿਹਨਤ ਕੀਤੀ ਮਹਾਰਾਜ, ਸੱਚਾ ਪਾਤਸ਼ਾਹ ਪੁੱਤਰ ਆਪ ਜੀ ਨੇ ਬਖਸ਼ੇ ਹੋਏ ਰਹੇ ਨਹੀਂ ਹੈ। ਆਖਿਰੀ ਉਸਨੇ ਆਪਣੀ ਜਿਹੜੀ ਪੱਗ ਹੈ, ਮੁਸਲਮਾਨ ਜਿਵੇਂ ਦੀ ਪਠਾਨ ਲੋਕ ਬੰਨਦੇ ਆ, ਉਹ ਗੁੰਬਡ ਜਿਹਾ ਕੱਢ ਕੇ ਤਾਂ ਉੱਚੀ ਜੀ, ਇਸੇ ਤਰ੍ਹਾਂ ਫਰਲਾ ਜਿਹਾ ਪਿਛਾਂ ਨੂੰ ਕੱਢ ਕੇ ਇੱਕ ਤਾਂ ਨੂੰ ਉਹ ਪੱਗ ਜੀ ਲਾ ਕੇ ਗੁਰੂ ਜੀ ਦੇ ਚਰਨਾਂ ਉੱਪਰ ਰੱਖ ਦਿੱਤੀ ਹੈ। ਅਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਆ ਮਿਹਰ ਕਰੋ, ਆਪ ਜੀ ਕੋਈ ਵਚਨ ਨਹੀਂ ਕਿਹਾ ਸੁਣ ਕੇ, ਮਿਹਰ ਕਰੋ ਮਹਾਰਾਜ, ਇਹ ਦੁਸ਼ਟ ਨੂੰ ਸੋਧਾ ਜਿਹੜਾ ਹੈ ਲਾਓ, ਇਹ ਪਠਾਣਾ ਦਾ ਰਾਜ ਨਾ ਰਵੇ। ਇਸ ਤਰ੍ਹਾਂ ਇਹ ਬੇਨਤੀ ਕਰਦਾ ਹੈ। ਗੁਰੂ ਜੀ ਮਹਾਰਾਜ ਦੀ ਸੁਣ ਕੇ ਬੇਨਤੀ ਨੂੰ ਕਹਿੰਦੇ ਆ ਵੀ ਠੀਕ ਹੈ, ਜੇ ਤੂੰ ਜਿਵੇਂ ਕਹਿੰਦਾ ਹੈ, ਅਖੀਰ ਇਹ ਤੁਹਾਡੇ ਹੱਥ ਰਾਜ ਨਹੀਂ ਆਵੇਗਾ। ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸ਼ਰਵਣ ਕਰਨਾ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ, ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਸੋ ਸੁਣ ਸਤਿਗੁਰ ਚੁੱਪ ਹੋਇ ਰਹਿਓ, ਚਿਤਾਬੀ ਉਤਰ ਨਾਹਿਨ ਦਇਓ, ਤਬ ਦੌਲਤ ਫਿਰ ਮਿੰਨਤ ਕਰੀ, ਸਿਰੋਂ ਨਾਹੇ ਪਗ ਚਰਨਨ ਧਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ, ਹੇ ਸਰਵ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।